आप जी सुन रहे हो जगतगुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 127। जदो मौत दा समा आवेगा ओदो सवेरा हो जावेगा यानी शरीर रूपी सराय यानी होटल नू त्यागण दा समा हो गया है। आप शरीर त्याग के भगती ना करके खाली हाथ जाओगे। मानव शरीर रूपी वस्त्र अनमोल है। तत्व ज्ञान दे अभाव विच भगती ना करके पाप ते पाप करके इस उत्ते दाग लगा रहा है। इस संसार विच जीवन ज्यादा नहीं है। अपने परिवार दे पोषण विच अते धन इकट्ठा करन विच जो परेशानी उठा रहा है पाप करके धन जोड़ रहा है। मौत तो बाद परिवार अते संपत्ति बेगानी हो जाएगी। इसनू जोड़न विच किते पाप तेनू नरक विच जलाउणगे। पाप करके दूसरे दी बेगानी अग विच ना जल के मर। सत्संग सुने बिना पाप पूर्ण ते शिष्टाचार दा ज्ञान नहीं हुंदा। मानव शरारती बुद्धि दा हो जांदा है। मानवता नू भुल के अपनी शक्ति दे द्वारा निर्बल नू सता के सप वाला कम कर रहा है जो तेरे नाश दा कारण बनदा है। हे सज्जन पुरुषे ज्ञान है जो बिना प्रेम अते सच्ची लगन नाल सत्संग सुने बिना नहीं हुंदा। जो व्यक्ति भगती करदा है ता उसनू भगत कहंदे हन यानी हंस पंछी जिवे अहिंसावादी कहा जादा है। अर्थात भगत किसे नू कष्ट नहीं दिंदा। हंस पंछी भी सरोवर दी मच्छी अते कीड़े नहीं खांदा केवल मोती खांदा है। काग पंछी स्वार्थ वस जीवत पशु पंछिया दा मांस नोच नोच के खांदा है कष्ट दिंदा है। इस तरह सत्संग ना सुनन वाला व्यक्ति अध्यात्म ज्ञान दे अभाव नाल स्वार्थ वस होरां तो धन लुटदा है चोरी करदा है होर कष्ट दिंदा है जो पाप है। हे जीव रूपी पवर विशे विकारा काम क्रोध मोह लोभ रूपी जहर दे जंगल विच ना पटक। एक आल लोक ता कष्ट दा घर है उस बिना कष्ट वाले सतलोक विच चल ओ सुखदायक बाग है। नितानंद जी ने कहा है कि मैं अपने गुरु जी दा सत्संग सुनिया ते उहना दा संकेत समझ गया जो उपर दस्या है अपना जीवन तन कर लिया। मैनू मेरे प्यारे महबूब गुरु गुमानी दास जी मिले। ए मेरा पूर्व जन्म दा सौभाग सी। शब्द तन मन शीश ईश अपने पै पहलम चोट चढ़ावे जब कोई राम भगत गति पावे हो जी। सतगुरु तिलक अजपा माला युकत जटा रखावे जत कोपीन सत का चोला पीतर पेख बनावे। लोक लाज मर्यादा जगत की तरीन ज्यो तोड़ बगावे। कामिनी कनक जहर कर जाने शहर अगमपुर जावे। ज्यो पति परता पति से राती आण पुरुष ना पावे। बसे पीहिर में प्रीत परितम में न्यो कोई ध्यान लगावे। निंदा स्तुति मान बढ़ाई मन से मार गिरावे। अष्ट सिद्धि की अटक ना माने आगे कदम बढ़ावे। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 128। आशा नदी उलट कर डाटे आडा बंद लगावे पवजल खार समुंदर में बौर ना खौड़ मिलावे। गगन महल गोविंद गुमानी पलक मानहे पहुंचावे। नितानंद माटी का मंदिर नूर तेज हो जावे। शब्द अर्थ संत नितानंद जी ने भगती नू सफल करन दी विधि दसी है। कहा है कि गुरु जी तो दिख्या लैंड तो बाद परमेश्वर नू पूर्ण रूप समर्पित हो जाना चाहिदा है अते तन मन तन अपने परमेश्वर नू पहलम चोट चढ़ावे यानी शुरू तो ही कुर्बानी दा भाव बन जावे। ओदो भगत दी गति यानी मुक्ति होवेगी। कुछ साधक बारी पेश बनाउंदे हन ओ मत्थे ते तिलक लगाउंदे हन माला नाल मंत्र जाप करदे हन सिर ते वड्डे वड्डे बाल चढ़ा के रखदे हन। कच्छे दे स्थान ते केवल कोपिन 4 इंच चौड़ा कपड़ा बनदे हन अते शरीर ते लंबा कुर्ता जो गोडिया तो भी नीचे तक लंबा हंदा है पानुदे हन। इस बारी दिखावे दे स्थान ते अपने गुरु नू सन्मान देवो उसनू सिर ते बिठावो यानी गुरु दा भगत बन के हरेक मर्यादा ते आग्या दा पालन करके जनता विच उदाहरण बनो कि भगत होवे ता अजिहा जिस नाल गुरु जी दी शिक्षा दिख्या दा परिणाम दूर तो दिखाई देवे। जिवे मत्थे ते तिलक दूर तो दिखाई दिंदा है जो भगत दी पहचान है। भगत दी पहचान बारी आडंबर दी बजाए किरिया तो करवाई जावे। शुभ कर्म करो बुराई तो बचो। सवास दे जाप दी माला सवास उसवांश तो जाप करो। सिर ते वदे वाला दी जटा दे स्थान ते सतिगुरु द्वारा दसी भगती दी युक्ति नू दृढ़ता नाल अपनाओ। गुपत अंग ते कौपिन नाल संयम नहीं रहिंदा। संयम रहिंदा है जते भाव अपनाउण तो ओ अपनाओ। युवा स्त्री नू देख के मन विच दोष ना आउण देवो। सच वचन बोलो, ए भगत दा असली चोला यानी भगत दिखाई देण वाला वस्त्र है। सत ज्ञान नाल पता लगदा है ए सत भगती कर रहा है जा अपना जीवन गलत साधना विच नष्ट कर रहा है। संसार दे व्यक्ति दे व्यंग जा लाज यानी शर्म दे कारण भगती विच रुकावट ना आउण देवो। उस लोक लाज यानी ए शर्म के लोग की कहणगे, मैं सत्संग विच जांदा हां दंडवत करदा हां परंपरागत भगती त्याग दित्ती है। इस लोक लाज नू तिनके दी तरह तोड़ के सुट देवो यानी उसनू रुकावट ना बनन देवो। कनक यानी सोने अते कामिनी यानी सुंदर युवती नू देख के अपनी नीयत विच दोष ना आउण देवो। उसनू जहर दे बराबर समझो। उदो साधक अमर लोक विच जा सकेगा। अपने इष्ट देव दे प्रति पतिवरता इस्त्री दी तरह समर्पित रहो। जिवे पतिवरता इस्त्री अपने पति तो इलावा होर किसे पुरुष दी पति रूप विच इच्छा नहीं करदी। चाहे किन्ना ही सोहना अते धनवान होवे, अपने परमात्मा दी भगती नू कदे ना भुलो। लोक दिखावा ना करके हिरदय तो मन मन विच समांश उसवांश नाल परमात्मा दे नाम दा सिमरन करदा रहे। भगत दा तात्प्रिय है कि इस्त्री जां पुरुष कोई भी होवे। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 129। जिवे पतिवरता इस्त्री अपने पेके घर चली जांदी है ता ओ परिवार नू पता लगन नहीं दिंदी कि ओ अपने पति नू याद करदी है। इस तरह साधक अपना ध्यान प्रभु चिंतन विच लगावे। पूरन गुरु तो सत भगती प्राप्त करन तो बाद कोई भगत दी निंदा करदा है ता बुरा ना मन्ने। जेकर कोई प्रशंसा करदा है ता प्रभावित ना होवे। सत भगती शास्त्र अनुसार विधि विधान नाल करदे हन ता साधक नू कुछ सिद्धियां प्राप्त हो जादियां हन जो मोक्ष विच सहायक नहीं हुंदिया। ओ संख्या विच 8 हन। ओहना दे द्वारा साधक किसे नू हानि किसे नू लाभ दे के अपनी भगती नष्ट करदा है। ओ चमत्कार दिखा के प्रसिद्धता हो जादा है परंतु उसदा भविख नरक बन जादा है। पशु पंछियां दिया यूनियां नू प्राप्त करदा है। इसलिए मोक्ष प्राप्ति दी इच्छा करदे होए साधक इहना अष्ट सिद्धियां वाली फोकट प्रभुता विच ना अटके इहना नू त्याग के मोक्ष प्राप्ति दे उद्देश नाल इहना तो अगे दी आशा करे अगे नू वधे। इस पृथ्वी लोक दे तन वैभव राज संपत्ति दी अनेका इच्छावां रूपी नदी नू रोके आडा बंद लगाउणा यानी दृढ़ निश्चय रूपी मजबूत बन लगावे। संसार रूपी खारे यानी दुखा नाल परे समुंदर विच फिर जन्म ना लवे। जिस इष्ट दी भगती गुरु दसदा है ओ गुरु अपने अनुयायां नू उस इष्ट दे ताम विच जो आकाश विच है पहुंचाउण विच पूरा सहयोग करदा है। नितानंद जी दे गुरु जी श्री गुमानी दास जी श्री विष्णु जी दे भगत सन। नितानंद जी ने उस दी प्राप्ति दी महिमा दसी है अते कहा है कि अपनी साधना दी शक्ति नू सुरक्षित रखण नाल सूक्ष्म शरीर जो स्थूल शरीर दे अंदर है ओ भगती दी शक्ति नाल तेजोमयी हो जांदा है। जेकर भगती नहीं करदा ता ओ शरीर मिट्टी दे समान सी। इस शब्द तो ए प्रमाणित हुंदा है कि जिवे खिडारी जिला सत्र ते खेडदा है ता खेड दे नियम समान हुंदे हन जो अंतरराष्ट्रीय सत्र ते खेलण वाले खेल दे हुंदे हन। नितानंद जी ता राज सत्र ते खेड खेडिया करदे सन उसनू सफल कीता। असी परमात्मा कबीर जी नू इष्ट मन के भगती करदे हा। नियम समान हन असी अंतरराष्ट्रीय सत्र दे खिडारी हा। संत नित्यानंद जी ने अपने जीवन दे अंतिम दिन जटैला तालाब उत्ते भगती करके बतीत कीते। जटैला तालाब भिवानी जिले दी तहसील दादरी विच कई पिंडा दी सीमा उत्ते बनया है। पिंड माजरा बिगोवा बास आदि आदि दी सीमा उत्ते है। संत नित्यानंद जी श्री विष्णु श्री कृष्ण जी दी भगती करदे सन। उहना दे गुरु श्री गुमानी दास जी दिल्ली दे संत श्री चरण दास वैष्णव दे शिष्य सन। पाठक जन पढ़ो सृष्टि रचना इस ही पुस्तक दे पन्ना नंबर 254 उत्ते आप जी नू ज्ञान होएगा कि संत नित्यानंद जी नू किस श्रेणी दा मोक्ष होया है। संत गरीबदास जी नू परमात्मा कबीर जी मिले। उहना ने संत गरीबदास जी नू दस्या कि संत भगत किसे भी सतर दी भगती कर रहा है ओ आदरणीय है परंतु जदों तक सतगुरु यानी पूर्ण गुरु नहीं मिलेगा जो दो अक्षर दा सच्चा नाम दिख्या विच नहीं दिंदा है उदों तक ना ता उस गुरु दी मुक्ति है अते ना शिष दी। आप जी सुन रहे हो जगतगुरु तत्वदर्शी संत रामपाल जी महाराज द्वारा लिखित किताब जीने की राहदा पन्ना नंबर 130। गरीब साध सब नेक है आप अपनी ठोर, जो निज ताम पहुंचावही सो साधु कोई और। गरीब साध हमारे सगे है ना काहू को दोष, जो सारनाम बतावही सो साधु सिर पोष। शब्द अर्थ, संत गरीब दास जी ने कहा है कि जो परमात्मा दा सच्चा मार्ग दसदे हन, ओ संत चंगिया आत्मा वाहन, ओहना दा उद्देश गलत नहीं है। जो जिथे तक दा ज्ञान रखदा है, ओ उस थां तक ठीक है। यानी जिवे कोई विष्णु दी साधना दसदा है, कोई शिव दी अते कोई ब्रह्मा दी साधना वेदां अनुसार करदा अते करवाउंदा है, ओ उस स्थिति तक ता ठीक है। परंतु उस साधना तो निज ताम यानी सनातन परम ताम यानी सतलोक प्राप्त नहीं हो सकता। जो संत सतलोक प्राप्ति दा मार्ग दर्शन करदे हन, ओ संत उपरले संता तो भिन्न हन। जो संत परमात्मा दे लई प्रयत्नशील हन, ओ सब संत साडे सगे यानी रिश्तेदार हन, साडे खास साथी हन। इन्हां नूं असी दोष नहीं दिंदे क्योंकि इन्हां नूं पूर्ण मोक्ष मंत्र सारनाम दा ज्ञान नहीं है। इन्हां संतां दा शिष्य बनन नाल जीव दा पूर्ण मोक्ष नहीं हुंदा, जन्म मरण बनिया रहिंदा है। जो संत सारनाम दी दिख्या दिंदे हन, ओह साडे सिर दे ताज हन, ओह सिर मत्थे उपर रखण योग हन, अर्थात विशेष आदरणीय हन। श्री विष्णु जी दा खुद जन्म मरण रहिंदा है, ता उपासक नूं ओह मोक्ष नहीं मिल सकदा। जो गीता अध्याय 15 सलोक 4 विच कहा है कि तत्वदर्शी संत तो तत्व ज्ञान प्राप्ति दे पिछों परमेश्वर दे उस परमपद दी खोज करनी चाहिदी है, जिथे जान दे पिछों साधक फिर वापस संसार विच कदी नहीं आउंदा। केवल उस परमेश्वर दी भक्ति करो जिसने संसार रूपी रुख दी रचना कीती है। संसार दा विस्थार जीना तो होया है। हिंदू समाज दे गुरु जन कहिंदे हन कि गीता जी दा ज्ञान श्री कृष्ण जी ने अर्जुन नू सुनाया। श्री कृष्ण जी श्री विष्णु जी दा अवतार यानी विष्णु जी मन्ने जांदे हन। श्रीमद भगवत गीता जी अध्याय 4 सलोक 5 विच गीता बोलन वाले ने कहा है कि हे अर्जुन, तेरे अते मेरे बहुत जन्म हो चुके हन, तू नहीं जानदा, मैं जानदा हाँ। यानी इस तो स्पष्ट है कि श्री विष्णु जी नाशवान हन, जन्म मृत्यु हुंदा रहिंदा है। श्री देवी पुराण दे तीसरे स्कंद विच खुद विष्णु जी ने कहा है कि मैं यानी विष्णु ब्रह्मा अते शंकर जमदे मरदे हाँ। साडा अविरपाव यानी जन्म अते तिरोपाव यानी मृत्यु हुंदा रहिंदा है। इस तो भी स्पष्ट है कि श्री विष्णु जी अविनाशी नहीं हन। गीता अध्याय 2 सलोक 17, गीता अध्याय 15 सलोक 17 विच अविनाशी परमात्मा ता गीता ज्ञानदाता तो भी होर कहा है। फिर गीता अध्याय 18 सलोक 62 विच गीता ज्ञानदाता ने कहा कि हे भारत, सर्व भाव नाल तू उस परमेश्वर दी शरण विच जा, उस परमेश्वर दी कृपा नाल ही तू परम शांति नू अते सनातन परम ताम नू प्राप्त होएंगा। इन्हां प्रमाणा नाल सहजे ही पता चलदा है कि श्री नित्यानंद जी नू गीता विच वर्णित पूर्ण मोक्ष प्राप्त नहीं होया। कबीर जी ने कहा है कि जो जाके शरणा बसै ताको ताकी लाज, जल सोही मछली चढ़े बह जाते गजराज। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राहदा पन्ना नंबर 131। भाव अर्थ, जो भगत जिस भी देवी देव दी भक्ति करता है, वो इष्ट अपने भगत नू राहत जरूर दिंदा है, जो आम व्यक्ति दे लई अणहोणी दे समान हुंदी है। उदाहरण दे लई जेकर किसी व्यक्ति ने थानेदार दी सेवा कर रखी है यानी मित्रता कर रखी है, ता थानेदार अपने मित्र नू थाने विच आउण ते कुर्सी उत्ते बैठाउंदा है, चाह भोजन खिलाउंदा पिलाउंदा है, जो आम व्यक्ति दे लई संभव नहीं है। ए आम व्यक्ति दे लई अणहोणी नालो घट नहीं है। जेकर किसे ने पुलिस अधिकारी SP नाल पहचान बना रखी है, ता उसनू होर ज्यादा लाभ हुंदा है। इस प्रकार आपा उपर चलिए ता प्रांत विच जेकर मुख्यमंत्री जी नाल पहचान है, ता उसनू जो लाभ होएगा ओ नीचे वालिया दी तुलना विच अणहोणी होएगी। इस प्रकार जेकर देश दे प्रधान मंत्री जी नाल मेल हो जाए ता लाभ दा वार पार नहीं। लेखक ए कहना चाहुंदा है कि जेकर कोई देवी देवत्या दी भगती करदा है ता लाभ ता उहना नू वी मिलदा है, परंतु जो लाभ पूर्ण परमात्मा दी भगती तो सर्व लाभ हुंदा है। ਜੇਕਰ ਪ੍ਰਧਾਨ ਮੰਤਰੀ ਦਾ ਵਿਅਕਤੀ ਹੈ ਤਾਂ ਉਸ ਦੇ ਨਾਲ ਦੇਸ਼ ਦੇ ਸਾਰੇ ਮੁੱਖ ਮੰਤਰੀ, ਮੰਤਰੀ ਤੇ ਹੋਰ ਅਧਿਕਾਰੀ ਕਰਮਚਾਰੀ ਹੋ ਜਾਂਦੇ ਹਨ। ਸਭ ਉਸ ਦਾ ਸਹਿਯੋਗ ਕਰਦੇ ਹਨ। ਵਿਰੋਧ ਦਾ ਸਥਾਨ ਨਹੀਂ ਰਹਿੰਦਾ। ਇਸ ਪ੍ਰਕਾਰ ਪੂਰਨ ਪਰਮਾਤਮਾ ਦੀ ਭਗਤੀ ਕਰਨ ਵਾਲੇ ਭਗਤ ਦੇ ਨਾਲ ਵਿਸ਼ਵ ਦੇ ਸਭ ਦੇਵੀ ਦੇਵਤਾ ਹੋ ਜਾਂਦੇ ਹਨ। ਉਹ ਉਸ ਦੀ ਹਰ ਸੰਭਵ ਸਹਾਇਤਾ ਕਰਦੇ ਹਨ, ਵਾਧਾ ਨਹੀਂ ਕਰਦੇ। ਜੇਕਰ ਕੋਈ ਭੂਤ, ਪਿੱਤਰ, ਪ੍ਰੇਤ, ਪੈਰਵ, ਬੇਤਾਲ ਪੂਰਨ ਪਰਮਾਤਮਾ ਦੇ ਭਗਤ ਨੂੰ ਹਾਨੀ ਕਰਨ ਦੀ ਸੋਚਦਾ ਵੀ ਹੈ, ਤਾਂ ਦੇਵੀ ਦੇਵਤਾ ਹੀ ਉਹਨਾਂ ਨੂੰ ਦੂਰ ਕਰ ਦਿੰਦੇ ਹਨ ਅਤੇ ਦੱਸਦੇ ਹਨ ਕਿ ਤੈਨੂੰ ਪਤਾ ਹੈ ਇਹ ਕਿਸ ਦੀ ਸ਼ਰਨ ਵਿੱਚ ਹੈ। ਫਿਰ ਉਹ ਸ਼ੈਤਾਨ ਸ਼ਕਤੀਆਂ ਪੈ ਮੰਨ ਕੇ ਕੋਈ ਹਾਨੀ ਕਰਨ ਦੀ ਹਿੰਮਤ ਨਹੀਂ ਕਰਦੇ। ਜੇਕਰ ਗਲਤੀ ਨਾਲ ਕਿਸੇ ਭੂਤ ਪ੍ਰੇਤ ਨੇ ਕੁਝ ਛੇੜਛਾੜ ਪਰਮੇਸ਼ਵਰ ਦੇ ਭਗਤ ਨਾਲ ਕਰ ਦਿੱਤੀ, ਤਾਂ ਉਸ ਨੂੰ ਪਰਮੇਸ਼ਵਰ ਦੇ ਗਣ ਪਕੜ ਕੇ ਲੈ ਜਾਂਦੇ ਹਨ ਅਤੇ ਪਿਟਾਈ ਕਰਕੇ ਸਲਾਖਾ ਦੇ ਅੰਦਰ ਬੰਦ ਕਰ ਦਿੰਦੇ ਹਨ। ਪਰਮਾਤਮਾ ਕਬੀਰ ਜੀ ਨੇ ਕਿਹਾ ਹੈ ਕਿ ਏਕੇ ਸਾਧੈ ਸਭ ਸਦੇ, ਸਭ ਸਾਧੈ ਸਭ ਜਾਏ, ਮਾਲੀ ਸੀਨਚੈ ਮੂਲ ਕੋ ਫਲੇ ਫੂਲੇ ਅਕਾਏ। ਸ਼ਬਦ ਅਰਥ, ਅੰਬ ਜਾਂ ਹੋਰ ਰੁੱਖ ਦੇ ਪੌਦੇ ਦੀ ਜੜ੍ਹ ਨੂੰ ਜ਼ਮੀਨ ਵਿੱਚ ਖੱਡਾ ਬਣਾ ਕੇ ਰੋਪਦੇ ਹਨ, ਜੜ੍ਹ ਦੀ ਸਿੰਚਾਈ ਕਰਦੇ ਹਨ। ਇੱਕ ਜੜ੍ਹ ਨੂੰ ਸਾਧਨੇ ਯਾਨੀ ਪੂਜਾ ਕਰਨ ਨਾਲ ਪੌਦੇ ਦੇ ਸਾਰੇ ਅੰਗ ਵਿਕਸਿਤ ਹੁੰਦੇ ਹਨ। ਪੌਦਾ ਚੰਗੀ ਤਰ੍ਹਾਂ ਫਲਦਾ ਫੁੱਲਦਾ ਹੈ, ਪੌਦਾ ਰੁੱਖ ਬਣ ਕੇ ਛਾਇਆ, ਲੱਕੜੀ ਅਤੇ ਫਲ ਦਿੰਦਾ ਹੈ। ਜੇਕਰ ਉਸ ਪੌਦੇ ਦੀ ਸ਼ਾਖਾਵਾਂ ਨੂੰ ਜ਼ਮੀਨ ਵਿੱਚ ਖੱਡੇ ਵਿੱਚ ਰੋਪ ਕੇ ਸਭ ਸ਼ਾਖਾਵਾਂ ਦੀ ਸਿੰਚਾਈ ਕਰਾਂਗੇ ਅਤੇ ਮੂਲ ਦੀ ਸਿੰਚਾਈ ਨਹੀਂ ਕਰਾਂਗੇ ਤਾਂ ਸਭ ਕੁਝ ਨਸ਼ਟ ਹੋ ਜਾਵੇਗਾ। ਮਾਲੀ ਯਾਨੀ ਪੌਦਾ ਰੋਪਣ ਦਾ ਜਾਣਕਾਰ, ਜਿਸ ਨੂੰ ਮਾਲੀ ਕਹਿੰਦੇ ਹਨ, ਉਹ ਮੂਲ ਦੀ ਤਰਫੋਂ ਪੌਦੇ ਨੂੰ ਜ਼ਮੀਨ ਵਿੱਚ ਲਗਾਉਂਦਾ ਹੈ, ਮੂਲ ਦੀ ਸਿੰਚਾਈ ਕਰਦਾ ਹੈ, ਲਾਭ ਲੈਂਦਾ ਹੈ। ਇਸ ਤਰ੍ਹਾਂ ਤੱਤਵਦਰਸ਼ੀ ਸੰਤ ਸੰਸਾਰ ਰੂਪੀ ਪੌਦੇ ਦੀ ਮੂਲ ਯਾਨੀ ਪਰਮ ਅਕਸ਼ਰ ਬ੍ਰਹਮ ਨੂੰ ਇਸ਼ਟ ਮੰਨ ਕੇ ਪੂਜਾ ਕਰਦਾ ਅਤੇ ਕਰਵਾਉਂਦਾ ਹੈ। ਉਹ ਉਸ ਇੱਕ ਦੀ ਪੂਜਾ ਕਰਕੇ ਸਾਰੇ ਦੇਵਤਿਆਂ ਨੂੰ ਸਾਧ ਲੈਂਦਾ ਹੈ। ਸਾਰੇ ਦੇਵਤਾ ਉਸ ਹੀ ਸਤ ਪੁਰਸ਼ ਦੀ ਆਗਿਆ ਵਿੱਚ ਚੱਲਦੇ ਹਨ, ਸਾਧਕ ਦਾ ਕਾਰਜ ਸਿੱਧ ਕਰਦੇ ਹਨ। ਜੇਕਰ ਸਾਰੇ ਦੇਵਤਿਆਂ ਦੀ ਸੇਵਾ ਕਰਾਂਗੇ ਤਾਂ ਸਤ ਪੁਰਸ਼ ਰੁਸ਼ਟ ਹੋ ਜਾਵੇਗਾ। ਉਸ ਦੀ ਆਗਿਆ ਦੇ ਬਿਨਾਂ ਦੇਵਤਾ ਕੁਝ ਨਹੀਂ ਕਰ ਸਕਦੇ। ਯਾਨੀ ਸਾਧਕ ਦੀ ਸਾਧਨਾ ਸ਼ਾਸਤਰ ਦੇ ਵਿਰੁੱਧ ਹੋਣ ਦੇ ਕਾਰਨ ਕੁਝ ਲਾਭ ਨਹੀਂ ਮਿਲਦਾ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 132। ਇਸ ਲਈ ਪੂਰਨ ਪਰਮਾਤਮਾ ਦੀ ਭਗਤੀ ਕਰੋ। ਵਰਤਮਾਨ ਵਿੱਚ ਮੇਰੇ ਯਾਨੀ ਰਾਮਪਾਲ ਦਾਸ ਦੇ ਇਲਾਵਾ ਵਿਸ਼ਵ ਵਿੱਚ ਕਿਸੇ ਨੂੰ ਸਤ ਗਿਆਨ ਨਹੀਂ ਹੈ। ਆਪ ਆਓ, ਦੀਖਿਆ ਲੈ ਕੇ ਆਪਣਾ ਤੇ ਪਰਿਵਾਰ ਦਾ ਕਲਿਆਣ ਕਰਾਵਾਓ। ਮਨੀਰਾਮ ਕਥਾਵਾਚਕ ਪੰਡਤ ਦੀ ਕਰਨੀ। ਮਨੀਰਾਮ ਨਾਮ ਦਾ ਕਥਾਵਾਚਕ ਪੰਡਤ ਪ੍ਰਸਿੱਧ ਸੀ। ਹਰਿਆਣਾ ਦੇ ਇੱਕ ਪਿੰਡ ਵਿੱਚ ਰਾਮਾਇਣ ਦੀ ਕਥਾ ਦਾ ਆਯੋਜਨ ਕੀਤਾ। ਰਾਮਾਇਣ ਦੀ ਕਥਾ ਜ਼ਿਆਦਾ 11 ਦਿਨ ਵਿੱਚ ਸੰਪੂਰਨ ਹੋ ਜਾਂਦੀ ਹੈ। ਮਨੀਰਾਮ ਪੰਡਤ ਜੀ ਨੇ 30 ਦਿਨ ਵਿੱਚ ਸੰਪੂਰਨ ਕੀਤੀ। ਵਿਚਾਰ ਕੀਤਾ ਸੀ ਕਿ ਜ਼ਿਆਦਾ ਦਿਨ ਕਥਾ ਚੱਲੇਗੀ ਤਾਂ ਪ੍ਰਤੀਦਿਨ ਦਾਨ ਆਏਗਾ, ਇਸ ਪ੍ਰਕਾਰ ਜ਼ਿਆਦਾ ਦਕਸ਼ਿਣਾ ਪ੍ਰਾਪਤ ਹੋਏਗੀ। 30 ਦਿਨ ਦੀ ਕਥਾ ਨਾਲ ਮਨੀਰਾਮ ਪੰਡਤ ਜੀ ਨੂੰ 30 ਰੁਪਏ ਪ੍ਰਾਪਤ ਹੋਏ। ਪਿੰਡ ਦੇ ਕੁਝ ਵਿਅਕਤੀਆਂ ਨੇ ਜਿਸ ਦਿਨ ਮਨੀਰਾਮ ਨੇ ਕਥਾ ਦਾ ਸਮਾਪਨ ਕਰਨਾ ਸੀ, ਉਸ ਦਿਨ ਉਸ ਹੀ ਸਮੇਂ ਦਿੱਲੀ ਤੋਂ ਨੱਚਣ ਗਾਉਣ ਵਾਲੀ ਪ੍ਰਸਿੱਧ ਨ੍ਰਿਤਕਾ ਚੰਪਾ ਕਲੀ ਦਾ ਨਾਚ ਗਾਣਾ ਕਰਵਾ ਦਿੱਤਾ। ਸਾਰਾ ਪਿੰਡ ਨਾਚ ਗਾਣਾ ਦੇਖਣ ਸੁਣਨ ਉਮੜ ਪਿਆ। 2 ਘੰਟੇ ਵਿੱਚ ਚੰਪਾ ਕਲੀ ਨੂੰ 500 ਰੁਪਏ ਮਿਲੇ। ਮਨੀਰਾਮ ਜੀ ਨੂੰ 30 ਦਿਨ ਵਿੱਚ ਕੁੱਲ 30 ਰੁਪਏ ਹੋਏ। ਪੰਡਿਤ ਜੀ ਦੇ ਦੁੱਖ ਦਾ ਵਾਰ ਪਾਰ ਨਹੀਂ ਰਿਹਾ। ਰਸਤੇ ਵਿੱਚ ਪਿੰਡ ਛੁੜਾਨੀ ਸੀ। ਮਨੀਰਾਮ ਜੀ ਨੂੰ ਪਤਾ ਸੀ ਕਿ ਇੱਥੇ ਗਰੀਬ ਦਾਸ ਜੀ ਪਰਮ ਸੰਤ ਰਹਿੰਦੇ ਹਨ, ਉਹਨਾਂ ਨੂੰ ਮਿਲ ਕੇ ਚੱਲੂੰਗਾ। ਸੰਤ ਗਰੀਬ ਦਾਸ ਜੀ ਦੇ ਪਿੰਡ ਤੇ ਆਸਪਾਸ ਦੇ ਪਿੰਡਾਂ ਦੇ 10-12 ਭਗਤ ਬੈਠੇ ਸਨ। ਉਸ ਹੀ ਸਮੇਂ ਪੰਡਿਤ ਮਨੀਰਾਮ ਜੀ ਪਹੁੰਚ ਗਏ। ਸੰਤ ਗਰੀਬ ਦਾਸ ਜੀ ਨੂੰ ਰਾਮ ਰਾਮ ਕੀਤਾ। ਸੰਤ ਗਰੀਬ ਦਾਸ ਜੀ ਨੇ ਵੀ ਰਾਮ ਰਾਮ ਕੀਤਾ ਸੀ ਅਤੇ ਉਚਿਤ ਆਸਣ ਦੇ ਕੇ ਬੈਠਾਇਆ। ਕੁਸ਼ਲ ਮੰਗਲ ਪੁੱਛਿਆ ਤਾਂ ਮਨੀਰਾਮ ਬੋਲੇ, ਹੇ ਮਹਾਰਾਜ ਜੀ, ਕਲਯੁੱਗ ਦਾ ਪਹਿਰਾ ਯਾਨੀ ਸਮੇਂ ਆ ਗਿਆ ਹੈ। ਧਰਮ ਦਾ ਨਾਸ਼ ਹੋ ਲਿਆ ਹੈ, ਜਾਣ ਗੇੜਾ ਆ ਲਿਆ ਹੈ, ਅਰਥਾਤ ਜਨਤਾ ਦਾ ਧਰਮ ਦੇ ਪ੍ਰਤੀ ਭਾਵ ਸਮਾਪਤ ਹੋ ਚੁੱਕਾ ਹੈ। ਧਰਤੀ ਆਸਮਾਨ ਫਟ ਜਾਣ ਤਾਂ ਵੀ ਹੈਰਾਨੀ ਦੀ ਗੱਲ ਨਹੀਂ ਹੈ। ਉਪਸਥਿਤ ਭਗਤਾਂ ਨੇ ਪੁੱਛਿਆ ਕਿ ਹੇ ਪੰਡਿਤ ਜੀ, ਅਜਿਹੀ ਕੀ ਗੱਲ ਹੋ ਗਏ? ਮਨੀਰਾਮ ਜੀ ਬੋਲੇ ਕਿ ਕੀ ਦੱਸਾਂ, ਸੰਤ ਗਰੀਬ ਦਾਸ ਜੀ ਤਾਂ ਸਭ ਜਾਣਦੇ ਹਨ। ਭਗਤਾਂ ਨੇ ਪੁੱਛਿਆ ਕਿ ਹੇ ਮਹਾਰਾਜ ਜੀ, ਐਸੀ ਕੀ ਗੱਲ ਹੋ ਗਈ ਜਿਸ ਤੋਂ ਪੰਡਿਤ ਜੀ ਨੂੰ ਠੇਸ ਲੱਗੀ ਹੈ? ਸੰਤ ਗਰੀਬ ਦਾਸ ਜੀ ਨੇ ਕਿਹਾ ਕਿ ਗਰੀਬ ਫੂਟੀ ਅੱਖ ਵਿਵੇਕ ਕੀ ਅੰਧਾ ਹੈ ਜਗਦੀਸ਼, ਚੰਪਾ ਕਲੀ ਕੋ 500, ਮਨੀਰਾਮ ਕੋ 30। ਭਾਵ ਅਰਥ, जिस जगदीश नाम दे व्यक्ति ने जान बुझ के शरारत करके मनीराम जी दी कथा दे भोग लगन वाले दिन नचण गाउण वाली चंपा कली दा प्रोग्राम कराया सी। ओ ज्ञान नेत्रहीन अन्ना है। पिंड दे व्यक्तियां दा भी विवेक सोच विचार दिया अखां फुटिया हन, यानी उहना ने भी विचार नहीं कीता कि धर्म कथा चल रही है। उसका विरोध अजिहे अपदर तरीके नाल नहीं करना चाहिदा सी। ए भगत मनीराम जी ने 11 दिन विच संपूर्ण होण वाली कथा नू ज्यादा दक्षिणा प्राप्त करन दे लालचवश 30 दिन तक खिचिया। आप जी सुन रहे हो जगत गुरु तत्वदर्शी संत रामपाल जी महाराज द्वारा लिखत किताब जीने की राह दा, पन्ना नंबर 133। मनीराम कथा वाचक पंडित दी करनी। पिंड दे कुछ शरारती व्यक्ति भी मनीराम जी दे उद्देश तो परिचित सन, जिस कारण उहना ने पंडित जी नू सबक सिखाउण दे लई नरितका नू लिया के महापाप कीता है। ए सच्चाई संत गरीबदास जी दे मुख तो सुन के मनीराम जी दे हैरानी दा ठिकाना नहीं सी। ओ सोच रहा सी कि अज 11:30 सवेरे भोग लगा के मैं सीधा इत्थे पहुंचया हा। संत गरीबदास जी नू किवे पता चलिया? ए ता परमात्मा हन, ए सब जानदे हन। मनीराम आसन तो उठ के अते संत गरीबदास जी दे चरणा विच गिर गया अते बोलिया, प्रभु आपने सच कहा है कि मैं भी लालचवास कथा नू लंबा खिचया सी। आप ता यानी जान हो, हे प्रभु धर्म करम अते जीने दी सच्ची राह दिखाओ। उदो संत गरीबदास जी ने सत्संग करके उस पुन आत्मा मनीराम जी नू दस्या के हे मनीराम जी, आप पाठ करके जनता तो धन लेंदे हो, ए आप उत्ते ऋण बनता है, इसनू व्याज समेत मोड़ना पैंदा है, आप नू यथारथ अध्यात्मिक ज्ञान नहीं है, आप कथा पाठ ते सत्संग करन दे अधिकारी भी नहीं हो, आपने लोकां नू आकर्षित करन दे लई गले विच कंठी यानी एक तुलसी दे मणके नू डोरे विच पा के गले विच पाउंदे हन, जो वैष्णव पंथ दी पहचान हुंदी है, पा रखी है, एक माला 108 रुद्राक्ष दे मणके दी पा रखी है, जो मंत्र जाप दे लई हुंदी है, जिसनू संत जन सिमरनी कहंदे हन, मस्तिक विच तिलक लगा के रख्या है, पीले वस्त्र धारण कर रखे हन। संत गरीबदास जी ने बाणी द्वारा समझाया कि कंठी माला सुमरणी पहरे से कया होए, ऊपर डूंडा साध दा अंतर राखा खोए, भाव अर्थ हे मनीराम जी, उपर दिखावे नाल ता आप साधु लगदे हो, यानी बार ही अडंबर दा ता डूंडा ठा रख्या है, आप दी वेशभूषा नू देख के ता भगत समाज कट के मर जाए, परंतु अंदर गुण साधु दे बिल्कुल नहीं, लालच दे कारण अंतरमन मलीन बना रख्या है, साधुता गुआ रखी है, यानी संत भाव नहीं है, इसलिए कंठी माला सिमरनी नू गले विच पाउण नाल साधु नहीं बनदा। आत्म कल्याण दे लई पूरन संत तो दीख्या लै के आजीवन मर्यादा विच रह के भगती करन नाल कल्याण हुंदा है, आप पाठ करन दे अधिकारी नहीं हो, अधिकारी बिना पाठ करना यजमान नाल धोखा है, आप दे पूर्वज ऋषिजन असल विच पंडित सन, विद्वान पुरश सन, ओ अजेही गलती नहीं करदे सन। संत गरीबदास जी ने उदाहरण द्वारा समझाया है कि राजा परीक्षित दा उदार, जिस राजा परीक्षित नू ऋषि दे शराप वश तक्षक सर्प ने डसना सी, ता राजा परीक्षित जी दे उदार दे लई श्रीमद भगवत यानी सुधा सागर दी 7 दिन दी कथा करनी सी। पृथ्वी दे सर्व ऋषिया ते पंडता तो श्रीमद भगवत जी दी कथा परीक्षित नू सुनाउण दा आग्रह कीता गया। ओ असल विच पंडित सन, ओ परमात्मा दे विधान नू जानदे सन, उहना नू ए वी पता सी कि 7वे दिन परिणाम आएगा, विश्व दे बुद्धिजीवी व्यक्तिया दी दृष्टि 7वे दिन परीक्षित दा की होएगा इस उत्ते टिकी सी। आप जी सुन रहे हो जगत गुरु तत्वदर्शी संत रामपाल जी महाराज द्वारा लिखत किताब जीने की राह दा, पन्ना नंबर 134। पृथ्वी दे सारे पंडता ने श्रीमद भगवत दी कथा सुनाउण तो मना कर दिता ते कह दिता कि असी अधिकारी नहीं हा, असी किसे दे मानव जीवन दे नाल खिलवाड़ करके पाप दे भागी नहीं बनांगे। जिस वेद ब्यास जी ने श्रीमद भगवत नू लिखिया सी उसने भी कथा सुनाउण तो इनकार कर दिता। सब ऋषिया ने दस्या कि स्वर्ग तो ऋषि सुखदेव जी नू इस कारज दे लई बुलाया जाए, ओ कथा सुनाउण दे अधिकारी हन। राजा परीक्षित दे लई स्वर्ग तो सुखदेव ऋषि जी नू बुलाया गया, कुछ समय नरक भोग के युधिष्ठर स्वर्ग विच पुन फल भोग रहा है, उसने वंश दे मोहवश हो के अर्जुन दे पौतर परीक्षित दे उदार दे लई अपने कुछ पुन्ना नू सुखदेव ऋषि नू दान कीता, ਉਸ ਪੁੰਨਾ ਦੀ ਕੀਮਤ ਨਾਲ ਸ੍ਰੀ ਸੁਖਦੇਵ ਰਿਸ਼ੀ ਜੀ ਵਿਮਾਨ ਵਿੱਚ ਬੈਠਾ ਕੇ ਪ੍ਰਿਥਵੀ ਉੱਤੇ ਪ੍ਰੀਖਸ਼ਤ ਰਾਜਾ ਨੂੰ ਸ੍ਰੀਮਦ ਭਗਵਤ ਦੀ ਕਥਾ ਸੁਣਾਉਣ ਆਏ। 7 ਦਿਨ ਕਥਾ ਸੁਣ ਕੇ ਪ੍ਰੀਖਸ਼ਤ ਦਾ ਰਾਜ ਅਤੇ ਪਰਿਵਾਰ ਨਾਲ ਮੋਹ ਸਮਾਪਤ ਕੀਤਾ। ਤਕਸ਼ਕ ਸੱਪ ਨੇ ਪ੍ਰੀਖਸ਼ਤ ਨੂੰ ਕਥਾ ਦੌਰਾਨ ਦੱਸਿਆ। ਉਸ ਸਮੇਂ ਰਾਜਾ ਦੀ ਮ੍ਰਿਤਯੂ ਹੋ ਗਈ, ਪਰੰਤੂ ਕਥਾ ਸੁਣਨ ਨਾਲ ਪ੍ਰੀਖਸ਼ਤ ਦਾ ਧਿਆਨ ਸੰਸਾਰ ਤੋਂ ਹਟ ਕੇ ਸਵਰਗ ਦੇ ਸੁੱਖ ਵਿੱਚ ਲੀਨ ਸੀ। ਰਾਜਾ ਦੇ ਪਦ ਉੱਤੇ ਰਹਿੰਦੇ ਹੋਏ ਪ੍ਰੀਖਸ਼ਤ ਜੀ ਨੇ ਵੱਡੇ ਵੱਡੇ ਧਰਮ ਯੱਗ ਕੀਤੇ ਸਨ, ਜਿਸ ਕਾਰਨ ਉਹਨਾਂ ਪੁੰਨਾਂ ਦਾ ਢੇਰ ਲੱਗਿਆ ਸੀ। ਬਾਣੀ ਵਿੱਚ ਪਰਮਾਤਮਾ ਦਾ ਵਿਧਾਨ ਦੱਸਿਆ ਹੈ ਕਿ ਕਬੀਰ, ਜਹਾਂ ਆਸਾ ਤਹਾਂ ਵਾਸਾ ਹੋਈ, ਮਨ ਕਰਮ ਵਚਨ ਸੁਮਰੀਓ ਸੋਈ। ਗੀਤਾ ਅਧਿਆਇ 8 ਸਲੋਕ 6 ਵਿੱਚ ਇਹ ਪ੍ਰਮਾਣ ਹਨ ਕਿ ਇਹ ਭਾਰਤ ਪਰਮਾਤਮਾ ਦਾ ਵਿਧਾਨ ਹੈ ਕਿ ਜੋ ਅੰਤ ਸਮੇਂ ਵਿੱਚ ਜਿਸ ਵਿੱਚ ਭਾਵ ਯਾਨੀ ਆਸਥਾ ਰੱਖ ਕੇ ਸਿਮਰਨ ਕਰਦਾ ਹੈ, ਉਹ ਉਸੇ ਨੂੰ ਪ੍ਰਾਪਤ ਹੁੰਦਾ ਹੈ। ਇਸੇ ਵਿਧਾਨ ਅਨੁਸਾਰ ਰਾਜਾ ਪ੍ਰੀਖਸ਼ਤ ਦਾ ਜੀਵ ਸਥੂਲ ਸਰੀਰ ਤਿਆਗ ਕੇ ਸੂਖਮ ਸਰੀਰ ਯੁਕਤ ਸੁਖਦੇਵ ਰਿਸ਼ੀ ਦੇ ਨਾਲ ਵਿਮਾਨ ਵਿੱਚ ਬੈਠ ਕੇ ਸਵਰਗ ਵਿੱਚ ਚਲਾ ਗਿਆ। ਸੰਤ ਗਰੀਬ ਦਾਸ ਜੀ ਪਿੰਡ ਛੁੜਾਨੀ ਜ਼ਿਲ੍ਹਾ ਝੱਜਰ ਨੇ ਮਨੀਰਾਮ ਜੀ ਨੂੰ ਦੱਸਿਆ ਕਿ ਸੁਖਦੇਵ ਰਿਸ਼ੀ ਦੇ ਦੁਆਰਾ ਸੁਣਾਈ ਕਥਾ ਨਾਲ ਰਾਜਾ ਪ੍ਰੀਖਸ਼ਤ ਦਾ ਮਨ ਸੰਸਾਰ ਤੋਂ ਹਟ ਕੇ ਸਵਰਗ ਦੀ ਪ੍ਰਾਪਤੀ ਦੇ ਲਈ ਪ੍ਰੇਰਿਤ ਹੋ ਗਿਆ ਸੀ, ਜਿਸ ਕਾਰਨ ਨਾਲ ਮ੍ਰਿਤਯੂ ਦੇ ਉਪਰੰਤ ਉਸ ਜਨਮ ਵਿੱਚ ਰਾਜਾ ਦੇ ਦੌਰਾਨ ਕੀਤੇ ਪੁੰਨਾਂ ਦੇ ਫਲ ਸਵਰੂਪ ਸਵਰਗ ਚਲਾ ਗਿਆ। ਜਨਮ ਮ੍ਰਿਤਯੂ ਦਾ ਚੱਕਰ ਅਜੇ ਬਾਕੀ ਹੈ। ਕਾਲ ਬ੍ਰਹਮ ਦੇ ਲੋਕ ਵਿੱਚ ਸਵਰਗ ਮਹਾਸਵਰਗ ਯਾਨੀ ਬ੍ਰਹਮਲੋਕ ਪ੍ਰਾਪਤੀ ਨੂੰ ਹੀ ਉਦਾਰ ਮੰਨਦੇ ਹਨ, ਜੋ ਸੰਪੂਰਨ ਅਧਿਆਤਮਿਕ ਗਿਆਨ ਦੇ ਟੋਟੇ ਦਾ ਨਤੀਜਾ ਹੈ। ਕਾਲ ਬ੍ਰਹਮ ਦੇ ਲੋਕ ਵਾਲਾ ਉਦਾਰ ਵੀ ਪ੍ਰਿਥਵੀ ਦੇ ਕਿਸੇ ਰਿਸ਼ੀ ਪੰਡਿਤ ਦੇ ਅਸਤਰ ਦਾ ਨਹੀਂ ਹੈ, ਕਿਉਂਕਿ ਇਹਨਾਂ ਦਾ ਪਾਠ ਤੇ ਕਥਾ ਯਾਨੀ ਸਤਸੰਗ ਕਰਨ ਵਿੱਚ ਮਾਣ ਵਡਿਆਈ ਉਦੇਸ਼ ਰਹਿੰਦਾ ਹੈ। ਇੱਕ ਦੂਸਰੇ ਰਿਸ਼ੀ ਦੇ ਪ੍ਰਤੀ ਪ੍ਰਸਿੱਧੀ ਦੀ ਚਾਹ ਵਿੱਚ ਈਰਖਾ ਰੋਗ ਵੀ ਲੱਗਿਆ ਰਹਿੰਦਾ ਹੈ। ਸੁਖਦੇਵ ਜੀ ਇੱਕ ਸੰਤ ਜਨਕ ਜੀ ਦੇ ਸ਼ਿਸ਼ ਸਨ। ਰਾਜਾ ਜਨਕ ਨੂੰ ਪੂਰਨ ਪਰਮਾਤਮਾ ਕਬੀਰ ਜੀ ਮਿਲੇ ਸਨ, ਉਹਨਾਂ ਨੂੰ ਸੋਹਮ ਜਾਪ ਦਿੱਤਾ ਸੀ। ਰਾਜਾ ਜਨਕ ਦੇ ਪ੍ਰਮੁੱਖ ਅਤੇ ਪਿਆਰਾ ਸ਼ਿਸ਼ ਸੁਖਦੇਵ ਜੀ ਸਨ। ਜਨਕ ਜੀ ਨੇ ਇਹ ਮੰਤਰ ਕੇਵਲ ਸੁਖਦੇਵ ਨੂੰ ਦਿੱਤਾ ਸੀ, ਜਿਸ ਕਾਰਨ ਸੁਖਦੇਵ ਦਾ ਸਵਰਗ ਸਮੇਂ ਜ਼ਿਆਦਾ ਹੈ। ਰਾਜਾ ਜਨਕ ਦੇ ਨਾਲ ਕਾਲ ਨੇ ਧੋਖਾ ਕੀਤਾ ਸੀ। ਉਹਨਾਂ ਨੇ ਆਪਣੇ ਅੱਧੇ ਪੁੰਨ 12 ਕਰੋੜ ਨਰਕ ਭੋਗ ਰਹੇ ਜੀਵਾਂ ਨੂੰ ਦਾਨ ਕਰ ਦਿੱਤੇ ਸਨ, ਜਿਸ ਕਾਰਨ ਨਾਲ ਉਹਨਾਂ ਦਾ ਸਵਰਗ ਸਮੇਂ ਘੱਟ ਰਹਿ ਗਿਆ ਸੀ ਅਤੇ ਉਹ ਸੰਨ 1469 ਵਿੱਚ ਪੰਜਾਬ ਪ੍ਰਾਂਤ ਵਿੱਚ ਸ੍ਰੀ ਕਾਲੂਰਾਮ ਮਹਿਤਾ ਯਾਨੀ ਖੱਤਰੀ ਅਰੋੜਾ ਦੇ ਘਰ ਸ੍ਰੀ ਨਾਨਕ ਨਾਮ ਨਾਲ ਜਨਮੇ ਸਨ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 135, ਵਰਤਮਾਨ ਵਿੱਚ ਪਾਕਿਸਤਾਨ ਦੇਸ਼ ਵਿੱਚ ਹੈ। ਸੁਖਦੇਵ ਜੀ ਨੂੰ ਪ੍ਰਿਥਵੀ ਉੱਤੇ ਕੋਈ ਦੋਸ਼ ਤੇ ਈਰਖਾ ਜਾਂ ਮਾਣ ਵਡਿਆਈ ਦੀ ਚਾਹ ਨਹੀਂ ਸੀ। ਉਹਨਾਂ ਦੇ ਦੁਆਰਾ ਸੁਣਾਈ ਕਥਾ ਦਾ ਪ੍ਰਭਾਵ ਪ੍ਰੀਖਸ਼ਤ ਦੇ ਮਨ ਉੱਤੇ ਪਿਆ, ਜਿਸ ਕਾਰਨ ਉਹਨਾਂ ਦਾ ਸਵਰਗਵਾਸ ਹੋਇਆ। ਉਹਨਾਂ ਦਾ ਪੁਨਰ ਜਨਮ ਪ੍ਰਿਥਵੀ ਉੱਤੇ ਹੁੰਦਾ ਪੁੰਨਾਂ ਨੂੰ ਰਾਜਾ ਬਣ ਕੇ ਨਸ਼ਟ ਕਰਦਾ। ਸੰਤ ਗਰੀਬ ਦਾਸ ਜੀ ਨੇ ਦੱਸਿਆ ਕਿ ਹੇ ਮਨੀਰਾਮ, ਜਦੋਂ ਤੱਕ ਜੀਵ ਦਾ ਜਨਮ ਮਰਨ ਸਮਾਪਤ ਨਹੀਂ ਹੁੰਦਾ ਤਾਂ ਉਸ ਨੂੰ ਪਰਮ ਸ਼ਾਂਤੀ ਨਹੀਂ ਹੁੰਦੀ, ਫਿਰ ਰਾਜਾ ਬਣ ਕੇ ਰਾਜ ਦੀ ਹਾਨੀ ਲਾਭ ਦੀ ਅੱਗ ਵਿੱਚ ਜਲਦਾ ਹੈ, ਨਿਰਤਨ ਬਣ ਕੇ ਕਸ਼ਟ ਉਠਾਉਂਦਾ ਹੈ। ਆਪ ਸ੍ਰੀ ਵਿਸ਼ਨੂੰ ਜੀ ਉਰਫ ਸ਼੍ਰੀ ਕ੍ਰਿਸ਼ਨ ਜੀ ਦੇ ਭਗਤ ਆਦਿ ਦੇ ਸਰੀਰਾਂ ਵਿੱਚ ਕਸ਼ਟ ਉਠਾਉਂਦਾ ਹੈ। ਆਪ ਸ੍ਰੀ ਕ੍ਰਿਸ਼ਨ ਜੀ ਦੇ ਭਗਤ ਹੋ, ਵੈਸ਼ਨਵ ਸਾਧੂ ਸ੍ਰੀ ਕ੍ਰਿਸ਼ਨ ਜੀ ਨੂੰ ਈਸ਼ਟ ਰੂਪ ਵਿੱਚ ਮੰਨਦੇ ਹਨ। ਆਪ ਸ੍ਰੀ ਵਿਸ਼ਨੂੰ ਨੂੰ ਵੀ ਮੰਨਦੇ ਹੋ ਕਿ ਸ੍ਰੀ ਕ੍ਰਿਸ਼ਨ ਜੀ ਨੇ ਸ੍ਰੀਮਦ ਭਗਵਤ ਗੀਤਾ ਦਾ ਗਿਆਨ ਅਰਜੁਨ ਨੂੰ ਸੁਣਾਇਆ। ਗੀਤਾ ਗਿਆਨ ਸੁਣਾਉਣ ਵਾਲਾ ਗੀਤਾ ਅਧਿਆਇ 18 ਸਲੋਕ 62 ਵਿੱਚ ਸਪਸ਼ਟ ਕਰਦਾ ਹੈ ਕਿ ਮੇਰੇ ਤੋਂ ਹੋਰ ਕੋਈ ਪਰਮੇਸ਼ਵਰ ਹੈ, ਇਹ ਭਾਰਤ ਤੂੰ ਸਰਵ ਭਾਵ ਨਾਲ ਉਸ ਪਰਮੇਸ਼ਵਰ ਦੀ ਸ਼ਰਨ ਵਿੱਚ ਜਾ, ਉਸ ਪਰਮੇਸ਼ਵਰ ਦੀ ਕਿਰਪਾ ਨਾਲ ਹੀ ਤੂੰ ਪਰਮ ਸ਼ਾਂਤੀ ਨੂੰ ਤੇ ਸਨਾਤਨ ਪਰਮਧਾਮ ਯਾਨੀ ਸਤਲੋਕ ਨੂੰ ਪ੍ਰਾਪਤ ਹੋਵੇਗਾ। ਗੀਤਾ ਅਧਿਆਇ 7 ਸਲੋਕ 29 ਵਿੱਚ ਗੀਤਾ ਗਿਆਨਦਾਤਾ ਨੇ ਦੱਸਿਆ ਹੈ ਕਿ ਜੋ ਸਾਧਕ ਜਰਾ ਯਾਨੀ ਬਿਰਧ ਅਵਸਥਾ ਅਤੇ ਮਰਨ ਯਾਨੀ ਮ੍ਰਿਤਯੂ ਤੋਂ ਛੁਟਕਾਰਾ ਯਾਨੀ ਮੋਕਸ਼ ਪ੍ਰਾਪਤੀ ਦੇ ਲਈ ਯਤਨਸ਼ੀਲ ਹਨ, ਯਾਨੀ ਕਾਲ ਲੋਕ ਦੇ ਰਾਜ ਤੇ ਸਵਰਗ ਮਹਾਸਵਰਗ ਤੱਕ ਦੀ ਇੱਛਾ ਨਹੀਂ ਰੱਖਦੇ, ਉਹ ਤੱਤ ਬ੍ਰਹਮ ਤੋਂ ਸੰਪੂਰਨ ਅਧਿਆਤਮ ਤੇ ਸਭ ਕਰਮਾਂ ਤੋਂ ਪਰਿਚਿਤ ਹਨ। ਗੀਤਾ ਅਧਿਆਇ 8 ਦੇ ਹੀ ਸਲੋਕ 1 ਵਿੱਚ ਅਰਜੁਨ ਨੇ ਗੀਤਾ ਗਿਆਨ ਦੇਣ ਵਾਲੇ ਤੋਂ ਪ੍ਰਸ਼ਨ ਕੀਤਾ ਕਿ ਜਿਸ ਤੱਤ ਬ੍ਰਹਮ ਦੇ ਵਿਸ਼ੇ ਵਿੱਚ ਅਧਿਆਇ 7 ਦੇ ਸਲੋਕ 29 ਵਿੱਚ ਕਿਹਾ ਹੈ ਕਿ ਉਹ ਤੱਤ ਬ੍ਰਹਮ ਕੀ ਹੈ, ਇਸ ਦਾ ਉੱਤਰ ਗੀਤਾ ਗਿਆਨਦਾਤਾ ਨੇ ਗੀਤਾ ਅਧਿਆਇ 8 ਸਲੋਕ 3 ਵਿੱਚ ਦਿੱਤਾ ਹੈ। ਦੱਸਿਆ ਹੈ ਕਿ ਉਹ ਪਰਮ ਅਕਸ਼ਰ ਬ੍ਰਹਮ ਹੈ। ਗੀਤਾ ਅਧਿਆਇ 8 ਦੇ ਸਲੋਕ 5 ਤੇ 7 ਵਿੱਚ ਗੀਤਾ ਗਿਆਨਦਾਤਾ ਨੇ ਆਪਣੀ ਭਗਤੀ ਕਰਨ ਨੂੰ ਕਿਹਾ ਹੈ ਜਿਸ ਤੋਂ ਮੇਰੀ ਪ੍ਰਾਪਤੀ ਹੋਏਗੀ ਅਤੇ ਗੀਤਾ ਦੇ ਅਧਿਆਇ 8 ਦੇ ਸਲੋਕ 8-9-10 ਵਿੱਚ ਉਸਨੇ ਆਪਣੇ ਤੋਂ ਹੋਰ ਪਰਮ ਅਕਸ਼ਰ ਬ੍ਰਹਮ ਦੀ ਭਗਤੀ ਕਰਨ ਨੂੰ ਕਿਹਾ ਹੈ, ਜਿਸ ਤੋਂ ਉਸਦੀ ਪ੍ਰਾਪਤੀ ਹੁੰਦੀ ਹੈ। ਗੀਤਾ ਅਧਿਆਇ 2:12, ਅਧਿਆਇ 4:5, ਅਧਿਆਇ 10:2 ਵਿੱਚ ਗੀਤਾ ਗਿਆਨ ਬੋਲਣ ਵਾਲੇ ਨੇ ਦੱਸਿਆ ਹੈ ਕਿ ਹੇ ਅਰਜੁਨ, ਤੇਰੇ ਅਤੇ ਮੇਰੇ ਬਹੁਤ ਜਨਮ ਹੋ ਚੁੱਕੇ ਹਨ, ਅੱਗੇ ਵੀ ਹੁੰਦੇ ਰਹਿਣਗੇ। ਗੀਤਾ ਅਧਿਆਇ 2:17 ਵਿੱਚ ਜੋ ਅਵਿਨਾਸ਼ੀ ਪਰਮਾਤਮਾ ਕਿਹਾ ਹੈ, ਤੇ ਅਧਿਆਇ 15:16 ਅਤੇ 17 ਵਿੱਚ ਤਿੰਨ ਪੁਰਸ਼ ਪ੍ਰਭੂ ਦੱਸੇ ਹਨ। 16 ਵਿੱਚ ਛਰ ਪੁਰਸ਼ ਤੇ ਅਕਸ਼ਰ ਪੁਰਸ਼ ਦਾ ਵਰਣਨ ਹੈ, ਦੋਨੋਂ ਨਾਸ਼ਵਾਨ ਦੱਸੇ ਹਨ। ਫਿਰ ਅਧਿਆਇ 15:17 ਵਿੱਚ ਅਵਿਨਾਸ਼ੀ ਪਰਮ ਅਕਸ਼ਰ ਬ੍ਰਹਮ ਦੀ ਜਾਣਕਾਰੀ ਦੱਸੀ ਹੈ, ਉਹ ਉੱਤਮ ਪੁਰਸ਼ ਯਾਨੀ ਸਰਵ ਸ਼੍ਰੇਸ਼ਠ ਪਰਮਾਤਮਾ ਕਿਹਾ ਹੈ। ਉਹ ਤਿੰਨੋਂ ਲੋਕਾਂ ਦਾ ਪਾਲਣ ਪੋਸ਼ਣ ਕਰਦਾ ਹੈ, ਅਸਲ ਵਿੱਚ ਅਵਿਨਾਸ਼ੀ ਹੈ। ਗੀਤਾ ਅਧਿਆਇ 15:4 ਵਿੱਚ ਗੀਤਾ ਗਿਆਨ ਦੇਣ ਵਾਲੇ ਨੇ ਸਪਸ਼ਟ ਕੀਤਾ ਹੈ, ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 136, ਕਿ ਤੱਤਵਦਰਸ਼ੀ ਸੰਤ ਮਿਲਣ ਦੇ ਪਿੱਛੋਂ ਪਰਮੇਸ਼ਵਰ ਦੇ ਉਸ ਪਰਮਪਦ ਦੀ ਖੋਜ ਕਰਨੀ ਚਾਹੀਦੀ ਹੈ, ਜਿੱਥੇ ਜਾਣ ਦੇ ਪਿੱਛੋਂ ਫਿਰ ਵਾਪਸ ਸਾਧਕ ਸੰਸਾਰ ਵਿੱਚ ਕਦੀ ਨਹੀਂ ਆਉਂਦੇ। ਉਸ ਪਰਮਾਤਮਾ ਦੀ ਹੀ ਭਗਤੀ ਕਰਨੀ ਚਾਹੀਦੀ ਹੈ, ਜਿਸ ਨਾਲ ਸੰਸਾਰ ਰੂਪੀ ਰੁੱਖ ਦੀ ਪ੍ਰਵਿਰਤੀ ਵਿਸਤਾਰ ਨੂੰ ਪ੍ਰਾਪਤ ਹੋਈ, ਯਾਨੀ ਜਿਸ ਪਰਮਾਤਮਾ ਨੇ ਵਿਸ਼ਵ ਦੀ ਰਚਨਾ ਕੀਤੀ ਹੈ। ਸੰਤ ਗਰੀਬ ਦਾਸ ਜੀ ਨੇ ਮਨੀਰਾਮ ਨੂੰ ਦੱਸਿਆ ਕਿ ਪਰਮ ਅਕਸ਼ਰ ਬ੍ਰਹਮ ਯਾਨੀ ਤਤ ਬ੍ਰਹਮ ਦੀ ਭਗਤੀ ਮੇਰੇ ਯਾਨੀ ਸੰਤ ਗਰੀਬ ਦਾਸ ਜੀ ਦੇ ਕੋਲ ਹੈ, ਜੇਕਰ ਆਪ ਜੀ ਨੇ ਪੂਰਨ ਮੋਕਸ਼ ਕਰਵਾਉਣਾ ਹੈ ਤਾਂ ਦੀਖਿਆ ਲਓ ਅਤੇ ਕਲਿਆਣ ਕਰਵਾ ਲਓ। ਮਨੀਰਾਮ ਜੀ ਨੂੰ ਗੀਤਾ ਦੇ ਸਭ ਸਲੋਕ ਕੰਠਸਥ ਸਨ, ਤੁਰੰਤ ਸਮਝ ਗਏ ਅਤੇ ਦੀਖਿਆ ਲੈ ਕੇ ਪਾਖੰਡ ਤਿਆਗ ਕੇ ਕਲਿਆਣ ਕਰਵਾਇਆ। ਪੰਡਿਤ ਦੀ ਪਰਿਭਾਸ਼ਾ, ਪੰਡਿਤ ਕਹਿੰਦੇ ਹਨ ਵਿਦਵਾਨ ਨੂੰ। ਮੇਰੇ ਪੂਜਨੀਏ ਗੁਰੂ ਜੀ ਬ੍ਰਾਹਮਣ ਜਾਤੀ ਵਿੱਚ ਪਿੰਡ ਵੱਡਾ ਪੈਂਤਾਵਾਸ, ਤਹਿਸੀਲ ਚਰਖੀ ਦਾਦਰੀ, ਜ਼ਿਲ੍ਹਾ ਭਿਵਾਨੀ, ਹਰਿਆਣਾ ਵਿੱਚ ਜਨਮੇ ਸਨ। ਉਹ ਆਪਣੇ ਆਪ ਨੂੰ ਕਦੀ ਪੰਡਿਤ ਨਹੀਂ ਕਹਿੰਦੇ ਸਨ। ਮੇਰੇ ਦਾਦਾ ਗੁਰੂ ਜੀ ਯਾਨੀ ਮੇਰੇ ਗੁਰੂ ਜੀ ਦੇ ਗੁਰੂ ਜੀ ਪਿੰਡ ਛਾਵਲਾ ਦੇ ਜੱਟ ਸਨ, ਦਿੱਲੀ ਵਿੱਚ ਨਜਫਗੜ੍ਹ ਦੇ ਕੋਲ। ਉਹ ਛੋਟੀ ਉਮਰ ਵਿੱਚ ਹੀ ਸੰਤ ਗੰਗੇਸ਼ਵਰ ਆਨੰਦ ਜੀ ਦੇ ਸਤਸੰਗ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਨਾਲ ਹਰਿਦੁਆਰ ਚਲੇ ਗਏ ਸਨ। ਸੰਤ ਗੰਗੇਸ਼ਵਰ ਆਨੰਦ ਜੀ ਨੇ ਉਹਨਾਂ ਨੂੰ ਕਾਸ਼ੀ ਵਿਦਿਆਪੀਠ ਵਿੱਚ ਪੜ੍ਹਨ ਦੇ ਲਈ ਛੱਡਿਆ। ਉਹ ਤੀਖਣ ਬੁੱਧੀ ਦੇ ਧਨੀ ਸਨ, ਚਾਰ ਵਿਸ਼ਿਆਂ ਵਿੱਚ ਆਚਾਰੀਆ ਦੀ ਡਿਗਰੀ ਪ੍ਰਾਪਤ ਕੀਤੀ, ਜਿਸ ਕਾਰਨ ਕਰਕੇ ਜੱਟ ਹੁੰਦੇ ਹੋਏ ਵੀ ਪੰਡਿਤ ਚਿਦਾਨੰਦ ਜੀ ਦੇ ਨਾਮ ਨਾਲ ਪੁਕਾਰੇ ਜਾਂਦੇ ਸਨ। ਪਿੰਡ ਗੋਪਾਲਪੁਰ, ਤਹਿਸੀਲ ਖਰਖੋਦਾ, ਜ਼ਿਲ੍ਹਾ ਸੋਨੀਪਤ ਪ੍ਰਾਂਤ ਹਰਿਆਣਾ ਵਿੱਚ ਉਹਨਾਂ ਦਾ ਆਸ਼ਰਮ ਹੈ। ਉਸ ਉੱਤੇ ਬੋਰਡ ਲੱਗਿਆ ਹੈ, ਪੰਡਿਤ ਚਿਦਾਨੰਦ ਜੀ ਗਰੀਬ ਦਾਸੀ ਆਸ਼ਰਮ ਗੋਪਾਲਪੁਰ। ਉਹਨਾਂ ਦਾ ਨਾਮ ਚਿਦਾਨੰਦ ਜੀ ਸੀ। ਕੋਈ ਬ੍ਰਾਹਮਣ ਭਾਈ ਦੁੱਖ ਨਾ ਮੰਨੇ, ਇਸ ਲਈ ਪੰਡਿਤ ਦੀ ਪਰਿਭਾਸ਼ਾ ਦੱਸਣਾ ਜ਼ਰੂਰੀ ਸੀ, ਸੋ ਦੱਸੀ। ਸੁਦਾਮਾ ਪੰਡਿਤ ਸਨ। ਸੁਦਾਮਾ ਜੀ ਬ੍ਰਾਹਮਣ ਕੁੱਲ ਵਿੱਚ ਜਨਮੇ ਸਨ, ਨਿਰਤਨਤਾ ਚਰਮ ਉੱਤੇ ਸੀ, ਕਈ ਵਾਰ ਬੱਚੇ ਵੀ ਭੁੱਖੇ ਸੋ ਜਾਂਦੇ ਸਨ। ਸੁਦਾਮਾ ਜੀ ਦੀ ਧਰਮ ਪਤਨੀ ਨੂੰ ਪਤਾ ਸੀ ਕਿ ਦੁਆਰਕਾ ਦੇ ਰਾਜਾ ਸ੍ਰੀ ਕ੍ਰਿਸ਼ਨ ਜੀ ਨਾਲ ਸੁਦਾਮਾ ਦੀ ਚੰਗੀ ਮਿੱਤਰਤਾ ਰਹੀ ਹੈ। ਪਤਨੀ ਨੇ ਬਹੁਤ ਵਾਰ ਕਿਹਾ ਕਿ ਆਪ ਆਪਣੇ ਰਾਜਾ ਮਿੱਤਰ ਕ੍ਰਿਸ਼ਨ ਤੋਂ ਕੁਝ ਧਨ ਮੰਗ ਲਿਆਓ। ਸੁਦਾਮਾ ਜੀ ਕਹਿੰਦੇ ਸਨ ਕਿ ਪੰਡਿਤ ਦਾ ਕੰਮ ਮੰਗਣਾ ਨਹੀਂ ਹੁੰਦਾ, ਪਰਮਾਤਮਾ ਦੇ ਵਿਧਾਨ ਨੂੰ ਸਮਝ ਕੇ ਉਸ ਦੇ ਅਨੁਕੂਲ ਜੀਵਨ ਨਿਰਵਾਹ ਕਰਨਾ ਹੁੰਦਾ ਹੈ। ਗਰੀਬ ਦਾਸ ਜੀ ਨੇ ਵੀ ਕਿਹਾ ਹੈ ਕਿ ਗਰੀਬ ਨਟ ਪੇਰਣਾ ਕਾਂਜਰ ਸਾਂਸੀ ਮਾਂਗਤ ਹੈ ਪਠਿਆਰੇ, ਜਿਨ ਕੀ ਭਗਤੀ ਮੇ ਲੋ ਲਾਗੀ ਵੋ ਮੋਤੀ ਦੇਤ ਉਦਾਰੇ। ਗਰੀਬ ਜੋ ਮਾਂਗੇ ਸੋ ਪਡੂਵਾ ਕਹੀਏ, ਦਰ ਦਰ ਫਿਰੇ ਅਗਿਆਨੀ, ਜੋਗੀ ਜੋਗ ਸੰਪੂਰਨ ਜਾ ਕਾ ਮਾਂਗ ਨਾ ਪੀਵੇ ਪਾਣੀ। ਸ਼ਬਦ ਅਰਥ, ਨਟ ਇਹ ਲੋਕ ਜਨਤਾ ਵਿੱਚ ਕੁਝ ਖੇਲ ਦਿਖਾਉਂਦੇ ਸੀ, ਜਿਵੇਂ ਲੰਬੇ ਬਾਂਸ ਨੂੰ ਬਿਨਾਂ ਧਰਤੀ ਵਿੱਚ ਗਾਡੇ ਉਸਦੇ ਉੱਪਰ ਚੜ੍ਹਨਾ ਜੋ ਅਨੋਖਾ ਅਤੇ ਮੁਸ਼ਕਿਲ ਕੰਮ ਹੁੰਦਾ ਸੀ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 137। ਉਸ ਖੇਲ ਦੇ ਖਤਮ ਹੋਣ ਤੇ ਕਟੋਰਾ ਲੈ ਕੇ ਤਮਾਸਾ ਯਾਨੀ ਖੇਲ ਦੇਖਣ ਦੇ ਲਈ ਮੌਜੂਦ ਭੀੜ ਤੋਂ ਰੁਪਏ ਪੈਸੇ ਮੰਗਦੇ ਸਨ। ਇਸ ਤਰ੍ਹਾਂ ਹੋਰ ਜਾਤੀ ਦੇ ਵਿਅਕਤੀ ਕੰਜਰ ਸਾਂਸੀ ਪਠਿਆਰੇ ਆਪਣੀ ਕਲਾ ਦਿਖਾ ਕੇ ਰੁਪਏ ਜਾਂ ਕਣਕ, ਗੇਹੂੰ, ਬਾਜਰਾ, ਚਨਾ ਮੰਗਦੇ ਸਨ। ਜੇਕਰ ਯੋਗੀ ਯਾਨੀ ਸਾਧਕ ਵੀ ਐਸੀ ਸਿੱਧੀਆਂ ਦਾ ਪ੍ਰਦਰਸ਼ਨ ਕਰਕੇ ਰੁਪਏ ਜਾਂ ਕਣਕ ਇਕੱਠੀ ਕਰਦਾ ਹੈ ਤਾਂ ਉਸ ਦੀ ਸਤ ਸਾਧਨਾ ਨਹੀਂ ਹੈ। ਜੇਕਰ ਸਤ ਸਾਧਕ ਹੁੰਦਾ ਅਨੁਯਾਈਆਂ ਨੂੰ ਆਸ਼ੀਰਵਾਦ ਰੂਪੀ ਮੋਤੀ ਦੇ ਕੇ ਧੰਨੀ ਬਣਾਉਂਦਾ ਹੈ, ਜੋ ਸਾਧਕ ਦੇ ਭਾਗ ਤੋਂ ਅਲੱਗ ਆਪਣੀ ਤਰਫੋਂ ਉਦਾਰ ਰੂਪ ਵਿੱਚ ਹੁੰਦਾ ਹੈ। ਜੇਕਰ ਸੰਤ ਦਰ ਦਰ ਤੇ ਜਾ ਕੇ ਮੰਗਦਾ ਫਿਰਦਾ ਹੈ ਤਾਂ ਉਹ ਅਗਿਆਨੀ ਹੈ। ਉਸ ਦੇ ਕੋਲ ਸ਼ਾਸਤਰ ਅਨੁਸਾਰ ਸਾਧਨਾ ਨਹੀਂ, ਉਹ ਸੰਤ ਨਹੀਂ ਪੜਵਾ ਹੈ। ਪੜਵਾ ਦਾ ਅਰਥ ਇੱਥੇ ਬੇਸ਼ਰਮ ਹੈ। ਜੋਗੀ ਯਾਨੀ ਸਾਧਕ ਦੀ ਭਗਤੀ ਸੰਪੂਰਨ ਉਸ ਦੀ ਮੰਨੀ ਜਾਂਦੀ ਹੈ ਜੋ ਕਿਸੇ ਤੋਂ ਕੁਝ ਨਾ ਮੰਗੇ। ਉਸ ਦੇ ਉਦਾਹਰਣ ਵਿੱਚ ਕਿਹਾ ਹੈ, ਉਹ ਸਾਧਕ ਔਰ ਵਸਤੂ ਤਾਂ ਛੱਡੋ ਪਾਣੀ ਵੀ ਮੰਗ ਕੇ ਨਹੀਂ ਪੀਂਦਾ, ਪਰੰਤੂ ਪਤਨੀ ਦੇ ਵਾਰ ਵਾਰ ਆਗ੍ਰਹਿ ਕਰਨ ਉੱਤੇ ਵਿਪੁਰ ਸੁਦਾਮਾ ਜੀ ਆਪਣੇ ਮਿੱਤਰ ਸ਼੍ਰੀ ਕ੍ਰਿਸ਼ਨ ਜੀ ਦੇ ਕੋਲ ਚਲੇ ਗਏ। ਸ਼੍ਰੀ ਕ੍ਰਿਸ਼ਨ ਜੀ ਨੇ ਉਹਨਾਂ ਦਾ ਵਿਸ਼ੇਸ਼ ਸਤਿਕਾਰ ਕੀਤਾ, ਮੁੱਠੀ ਪਰ ਚਾਵਲ ਨਾਲ ਲੈ ਕੇ ਗਏ ਸਨ ਜੋ ਸ਼੍ਰੀ ਕ੍ਰਿਸ਼ਨ ਜੀ ਨੇ ਚਾਉ ਨਾਲ ਖਾਧੇ। ਚਰਨ ਤੱਕ ਧੋਤੇ ਕੁਸ਼ਲ ਮੰਗਲ ਪੁੱਛਿਆ ਤਾਂ ਪੰਡਿਤ ਸੁਦਾਮਾ ਜੀ ਨੇ ਕਿਹਾ ਕਿ ਹੇ ਭਗਵਾਨ, ਮੈਨੂੰ ਕਿਸੇ ਵਸਤੂ ਦੀ ਜ਼ਰੂਰਤ ਨਹੀਂ ਹੈ, ਆਪ ਦੀ ਕਿਰਪਾ ਨਾਲ ਠੀਕ ਨਿਰਵਾਹ ਹੋ ਰਿਹਾ ਹੈ। ਇੱਕ ਹਫ਼ਤਾ ਸ਼੍ਰੀ ਕ੍ਰਿਸ਼ਨ ਜੀ ਦੇ ਕੋਲ ਰੁਕ ਕੇ ਸੁਦਾਮਾ ਜੀ ਘਰ ਨੂੰ ਚੱਲ ਪਏ। ਇੱਕ ਵਾਰ ਵੀ ਨਹੀਂ ਕਿਹਾ ਕਿ ਕੁਝ ਧਨ ਦੇ ਦੇਵੋ। ਉਹ ਜਾਣਦੇ ਸਨ ਕਿ ਕਬੀਰ, ਬਿਨ ਮਾਂਗੇ ਮੋਤੀ ਮਿਲੇ, ਮਾਂਗੇ ਮਿਲੇ ਨਾ ਭੀਖ, ਮਾਂਗਨ ਸੇ ਮਰਨਾ ਭਲਾ, ਯਹ ਸਤਿਗੁਰੂ ਕੀ ਸੀਖ। ਸ਼ਬਦ ਅਰਥ, ਕਬੀਰ ਪਰਮਾਤਮਾ ਨੇ ਵੀ ਦੱਸਿਆ ਹੈ ਕਿ ਜੋ ਪੂਰਨ ਪਰਮਾਤਮਾ ਦੀ ਸਤ ਸਾਧਨਾ ਕਰਦਾ ਹੈ ਉਸਨੂੰ ਮੰਗਣਾ ਨਹੀਂ ਚਾਹੀਦਾ। ਮੰਗਣ ਨਾਲ ਪਰਮਾਤਮਾ ਨਾਰਾਜ਼ ਹੋ ਜਾਂਦਾ ਹੈ, ਉਸਨੂੰ ਭੀਖ ਵੀ ਨਹੀਂ ਮਿਲਦੀ। ਉਹ ਸਾਧਕ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਨਹੀਂ ਮੰਗੇਗਾ ਤਾਂ ਪਰਮਾਤਮਾ ਉਸਦੀ ਇੱਛਾ ਪੂਰੀ ਕਰੇਗਾ, ਯਾਨੀ ਮੋਤੀ ਜਿਹੇ ਮਹਿੰਗੀ ਵਸਤੂ ਵੀ ਦੇ ਦੇਵੇਗਾ। ਪੂਰਨ ਸਤਿਗੁਰੂ ਇਹੀ ਸਿੱਖਿਆ ਦਿੰਦੇ ਹਨ ਕਿ ਮੰਗਣ ਨਾਲੋਂ ਤਾਂ ਵਿਅਕਤੀ ਜੀਵਤ ਹੀ ਮਰ ਜਾਂਦਾ ਹੈ, ਮੰਗਣ ਨਾਲੋਂ ਤਾਂ ਮਰਨਾ ਭਲਾ, ਭਾਵ ਅਰਥ ਆਤਮ ਹੱਤਿਆ ਨਾਲ ਨਹੀਂ ਹੈ, ਇੱਥੇ ਆਪਣੀ ਇੱਛਾਵਾਂ ਦਾ ਦਮਨ ਕਰਕੇ ਮ੍ਰਿਤਕ ਬਣ ਕੇ ਰਹਿਣ ਨਾਲ ਹੈ। ਸ਼੍ਰੀ ਕ੍ਰਿਸ਼ਨ ਜੀ ਰਾਜਾ ਸਨ। ਆਪਣੇ ਮਿੱਤਰ ਦੀ ਸਥਿਤੀ ਨੂੰ ਸਮਝ ਕੇ ਵਿਸ਼ਵਕਰਮਾ ਜੀ ਨੂੰ ਆਦੇਸ਼ ਦੇ ਕੇ ਇੱਕ ਹਫ਼ਤੇ ਵਿੱਚ ਸੁਦਾਮਾ ਜੀ ਦਾ ਮਹਿਲ ਬਣਵਾ ਦਿੱਤਾ ਤੇ ਬਹੁਤ ਸਾਰਾ ਧਨ ਦੇ ਦਿੱਤਾ। ਪੰਡਿਤ ਸੁਦਾਮਾ ਜੀ ਆਪਣੇ ਧਰਮ ਕਰਮ ਉੱਤੇ ਡਟੇ ਰਹੇ, ਜਿਸ ਕਾਰਨ ਕਰਕੇ ਉਹਨਾਂ ਨੂੰ ਲਾਭ ਹੋਇਆ। ਇਸ ਨੂੰ ਪੰਡਿਤ ਕਹਿੰਦੇ ਹਨ। ਜੋ ਮੰਗੇ ਸੋ ਪੜਵਾ ਕਹਾਉਂਦਾ ਹੈ, ਪੰਡਿਤ ਦੀ ਇਹ ਪਰਿਭਾਸ਼ਾ ਹੈ। ਪ੍ਰਸੰਗ ਚੱਲ ਰਿਹਾ ਹੈ, ਦੀਖਿਆ ਯਾਨੀ ਨਾਮ ਲੈਣ ਦੇ ਪਿੱਛੋਂ ਭਗਤ ਦੀ ਆਸਥਾ ਸੰਸਾਰ ਅਤੇ ਪਰਮਾਤਮਾ ਵਿੱਚ ਕੈਸੀ ਹੋਣੀ ਚਾਹੀਦੀ ਹੈ। ਉਸ ਪ੍ਰਸੰਗ ਵਿੱਚ ਪਵਿੱਤਰ ਕਬੀਰ ਸਾਗਰ ਗ੍ਰੰਥ ਦੇ ਅਧਿਆਇ ਅਨੁਰਾਗ ਸਾਗਰ ਵਿੱਚ ਪਰਮੇਸ਼ਵਰ ਕਬੀਰ ਜੀ ਨੇ ਆਪਣੀ ਪਿਆਰੀ ਆਤਮਾ ਧਰਮਦਾਸ ਜੀ ਨੂੰ ਇਸ ਪ੍ਰਕਾਰ ਦੱਸਿਆ ਹੈ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 138, ਅਧਿਆਇ ਅਨੁਰਾਗ ਸਾਗਰ ਦਾ ਸਾਰੰਸ਼, ਅਨੁਰਾਗ ਸਾਗਰ ਪੰਨਾ 3-5 ਤੱਕ ਦਾ ਸਾਰੰਸ਼। ਪੰਨਾ 3 ਧਰਮਦਾਸ ਜੀ ਨੇ ਪਰਮੇਸ਼ਵਰ ਕਬੀਰ ਜੀ ਨੂੰ ਪ੍ਰਸ਼ਨ ਕੀਤਾ। ਪ੍ਰਸ਼ਨ, ਪ੍ਰਭੂ ਦੀਖਿਆ ਪ੍ਰਾਪਤੀ ਦੇ ਪਿੱਛੋਂ ਪਰਮੇਸ਼ਵਰ ਵਿੱਚ ਕਿਹੋ ਜਿਹੀ ਆਸਥਾ ਹੋਣੀ ਚਾਹੀਦੀ ਹੈ? ਉੱਤਰ, ਪਰਮੇਸ਼ਵਰ ਕਬੀਰ ਜੀ ਨੇ ਦੱਸਿਆ ਹੈ ਕਿ ਜਿਵੇਂ ਮਿਰਗ ਯਾਨੀ ਹਿਰਣ ਸ਼ਬਦ ਉੱਤੇ ਆਸਕਤ ਹੁੰਦਾ ਹੈ, ਵੈਸੇ ਸਾਧਕ ਪਰਮਾਤਮਾ ਦੇ ਪ੍ਰਤੀ ਲਗਨ ਲਗਾਵੇ। ਹਿਰਣ ਯਾਨੀ ਮਿਰਗ ਫੜਨ ਵਾਲਾ ਇੱਕ ਯੰਤਰ ਨਾਲ ਵਿਸ਼ੇਸ਼ ਸ਼ਬਦ ਕਰਦਾ ਹੈ ਜੋ ਹਿਰਣ ਨੂੰ ਅੱਤ ਦਾ ਪਸੰਦ ਹੁੰਦਾ ਹੈ। ਜਦੋਂ ਉਹ ਸ਼ਬਦ ਬਜਾਇਆ ਜਾਂਦਾ ਹੈ ਤਾਂ ਹਿਰਣ ਉਸ ਵੱਲ ਚੱਲ ਪੈਂਦਾ ਹੈ। ਸ਼ਿਕਾਰੀ ਜੋ ਸ਼ਬਦ ਕਰ ਰਿਹਾ ਹੁੰਦਾ ਹੈ ਉਸਦੇ ਸਾਹਮਣੇ ਬੈਠ ਕੇ ਮੁੱਖ ਜ਼ਮੀਨ ਉੱਤੇ ਰੱਖ ਕੇ ਸਮਰਪਿਤ ਹੋ ਜਾਂਦਾ ਹੈ, ਆਪਣੇ ਜੀਵਨ ਨੂੰ ਦਾਓ ਉੱਤੇ ਲੱਗਾ ਦਿੰਦਾ ਹੈ। ਇਸ ਹੀ ਪ੍ਰਕਾਰ ਉਪਦੇਸ਼ੀ ਨੂੰ ਪਰਮਾਤਮਾ ਦੇ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ, ਆਪਣਾ ਜੀਵਨ ਨਿਛਾਵਰ ਕਰ ਦੇਣਾ ਚਾਹੀਦਾ ਹੈ। ਦੂਸਰਾ ਉਦਾਹਰਣ, ਪਤੰਗ ਯਾਨੀ ਪੰਖ ਵਾਲਾ ਕੀੜਾ ਨੂੰ ਪ੍ਰਕਾਸ਼ ਬਹੁਤ ਪਿਆਰਾ ਹੈ। ਆਪਣੀ ਪਿਆਰੀ ਵਸਤੂ ਨੂੰ ਪ੍ਰਾਪਤ ਕਰਨ ਦੇ ਲਈ ਉਹ ਦੀਪਕ, ਮੋਮਬੱਤੀ, ਬਿਜਲੀ ਦੀ ਗਰਮ ਲਾਈਟ ਦੇ ਉੱਪਰ ਆਕਰਸ਼ਿਤ ਹੋ ਕੇ ਉਸ ਨੂੰ ਪ੍ਰਾਪਤ ਕਰਨ ਦੇ ਉਦੇਸ਼ ਨਾਲ ਉਸ ਦੇ ਊ ਉੱਤੇ ਡਿੱਗ ਜਾਂਦਾ ਹੈ ਅਤੇ ਮ੍ਰਿਤਯੂ ਨੂੰ ਪ੍ਰਾਪਤ ਹੋ ਜਾਂਦਾ ਹੈ। ਇਸ ਪ੍ਰਕਾਰ ਭਗਤ ਨੂੰ ਪਰਮਾਤਮਾ ਪ੍ਰਾਪਤੀ ਦੇ ਲਈ ਮਰ ਮਿਟਣਾ ਚਾਹੀਦਾ ਹੈ। ਸਮਾਜ ਦੀ ਪਰੰਪਰਾਗਤ ਸਾਧਨਾ ਨੂੰ ਅਤੇ ਸ਼ਾਸਤਰ ਵਿਰੁੱਧ ਰੀਤੀ ਰਿਵਾਜਾਂ ਨੂੰ ਤਿਆਗਣ ਅਤੇ ਸਤ ਸਾਧਨਾ ਕਰਨ ਵਿੱਚ ਕਠਿਨਾਈਆਂ ਆਉਂਦੀਆਂ ਹਨ, ਉਹਨਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ, ਚਾਹੇ ਕੁਝ ਵੀ ਕੁਰਬਾਨੀ ਦੇਣੀ ਪਏ, ਪਿੱਛੇ ਨਹੀਂ ਹਟੇ। ਤੀਸਰਾ ਉਦਾਹਰਣ, ਪੁਰਾਣੇ ਸਮੇਂ ਵਿੱਚ ਪਤਨੀ ਤੋਂ ਪਹਿਲਾਂ ਜੇਕਰ ਪਤੀ ਦੀ ਮ੍ਰਿਤਯੂ ਹੋ ਜਾਂਦੀ ਸੀ ਤਾਂ ਪਤਨੀ ਆਪਣੇ ਪਤੀ ਤੋਂ ਇੰਨਾ ਪ੍ਰੇਮ ਕਰਦੀ ਸੀ ਕਿ ਉਹ ਆਪਣੇ ਮਰੇ ਪਤੀ ਦੇ ਨਾਲ ਉਸ ਦੀ ਚਿਤਾ ਵਿੱਚ ਜਲ ਕੇ ਮਰ ਜਾਂਦੀ ਸੀ। ਉਸ ਸਮੇਂ ਘਰ ਦੇ ਕੁਲ ਦੇ ਵਿਅਕਤੀ ਸਮਝਾਉਂਦੇ ਸਨ ਕਿ ਤੇਰੇ ਛੋਟੇ ਛੋਟੇ ਬੱਚੇ ਹਨ, ਇਹਨਾਂ ਦਾ ਆਪ ਦੇ ਬਿਨਾਂ ਕੌਣ ਪਾਲਣ ਕਰੇਗਾ, ਚਾਚੇ ਤਾਊ ਕਿਸੇ ਦੇ ਬੱਚਿਆਂ ਨੂੰ ਨਹੀਂ ਪਾਲਦੇ। ਜਦੋਂ ਤੱਕ ਮਾਤਾ ਪਿਤਾ ਹੁੰਦੇ ਹਨ ਉਦੋਂ ਤੱਕ ਕੁਲ ਦੇ ਵਿਅਕਤੀ ਪਿਆਰ ਦੀ ਉਪਚਾਰਿਕਤਾ ਕਰਦੇ ਹਨ, ਅਸਲ ਵਿੱਚ ਪ੍ਰੇਮ ਤਾਂ ਆਪਣਿਆਂ ਵਿੱਚ ਹੀ ਹੁੰਦਾ ਹੈ। ਆਪ ਇਹਨਾਂ ਛੋਟੇ ਛੋਟੇ ਬੱਚਿਆਂ ਦੇ ਵੱਲ ਦੇਖੋ, ਬੱਚੇ ਪਿਤਾ ਦੇ ਵਿਯੋਗ ਵਿੱਚ ਰੋ ਰਹੇ ਹੁੰਦੇ ਹਨ, ਮਾਤਾ ਦਾ ਪੱਲੂ ਫੜ ਕੇ ਰੋਕਦੇ ਹਨ, ਉਸ ਇਸਤਰੀ ਨੂੰ ਉਸ ਦੇ ਸੋਨੇ ਦੇ ਆਭੂਸ਼ਣ ਵੀ ਦਿਖਾਏ ਜਾਂਦੇ ਹਨ। ਦੇਖਣਾ ਦਾ ਕੀ ਹੋਏਗਾ, ਕਿੰਨੇ ਸੁੰਦਰ ਤੇ ਬਹੁਮੁੱਲ ਆਭੂਸ਼ਣ ਹਨ। ਆਪ ਆਪਣੇ ਬੱਚਿਆਂ ਵਿੱਚ ਰਹੋ, ਪਰੰਤੂ ਉਹ ਇਸਤਰੀ ਪ੍ਰੇਮਵਸ਼ ਹੋ ਕੇ ਉਸ ਦੀ ਚਿਤਾ ਵਿੱਚ ਜਿੰਦਾ ਜਲ ਕੇ ਮਰ ਜਾਂਦੀ ਸੀ, ਪਿੱਛੇ ਕਦਮ ਨਹੀਂ ਹਟਾਉਂਦੀ ਸੀ। ਪਹਿਲਾਂ ਤਾਂ ਇਸ ਪ੍ਰਕਾਰ ਸਤੀ ਹੁੰਦੀਆਂ ਸੀ, ਕੋਈ ਇੱਕ ਦੋ ਹੀ ਹੁੰਦੀ ਸੀ। ਬਾਅਦ ਵਿੱਚ ਇਹ ਰੀਤੀ ਰਿਵਾਜ ਕੁਲ ਦੀ ਮਰਿਆਦਾ ਦਾ ਰੂਪ ਲੈ ਗਈ ਸੀ। ਪਤੀ ਦੀ ਮ੍ਰਿਤੂ ਦੇ ਪਿੱਛੇ ਇਸਤਰੀ ਨੂੰ ਜਬਰਨ ਉਸ ਦੀ ਚਿਤਾ ਵਿੱਚ ਜਲਾਇਆ ਜਾਣ ਲੱਗਾ ਸੀ, ਜਿਸ ਤੋਂ ਸਤੀ ਪ੍ਰਥਾ ਦਾ ਜਨਮ ਹੋਇਆ। ਬਾਅਦ ਵਿੱਚ ਇਹ ਸੰਘਰਸ਼ ਦੇ ਪਿੱਛੋਂ ਸਮਾਪਤ ਹੋ ਗਈ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 139। ਇਸ ਕਥਾ ਦਾ ਸਾਰ ਅੰਸ਼ ਹੈ ਕਿ ਜਿਵੇਂ ਇੱਕ ਪਤਨੀ ਆਪਣੇ ਪਤੀ ਦੇ ਵੈਰਾਗ ਵਿੱਚ ਜ਼ਿੰਦਾ ਜਲ ਕੇ ਮਰ ਜਾਂਦੀ ਹੈ, ਮੁੱਖ ਤੋਂ ਰਾਮ ਰਾਮ ਕਹਿ ਕੇ ਚਿਤਾ ਵਿੱਚ ਜਲ ਜਾਂਦੀ ਹੈ। ਜਗਤ ਮੇਂ ਜੀਵਨ ਦਿਨ ਚਾਰ ਕਾ ਕੋਈ ਸਦਾ ਨਹੀਂ ਰਹੇ, ਯਹ ਵਿਚਾਰ ਪਤੀ ਸੰਗ ਚਾਲੀ ਕੋਈ ਕੁਛ ਕਹੇ। ਸ਼ਬਦ ਅਰਥ, ਬਹੁਤ ਪੁਰਾਣੇ ਸਮੇਂ ਵਿੱਚ ਇਸਤਰੀ ਆਪਣੇ ਮਰੇ ਪਤੀ ਦੇ ਨਾਲ ਜਲ ਕੇ ਮਰ ਜਾਂਦੀ ਸੀ। ਉਸ ਵੇਲੇ ਉਸ ਦੀ ਆਸਥਾ ਆਪਣੇ ਪਤੀ ਤੋਂ ਇਲਾਵਾ ਕਿਸੇ ਧਨ ਸੰਪੱਤੀ, ਬੱਚਿਆਂ ਜਾਂ ਗਹਿਣਿਆਂ ਵਿੱਚ ਨਹੀਂ ਰਹਿੰਦੀ ਸੀ। ਉਹ ਵਿਚਾਰ ਕਰਦੀ ਸੀ ਕਿ ਸੰਸਾਰ ਵਿੱਚ ਅੱਜ ਨਹੀਂ ਤਾਂ ਕੁਝ ਦਿਨ ਬਾਅਦ ਮੌਤ ਹੋਵੇਗੀ। ਸੰਸਾਰ ਦੇ ਲੋਕ ਕੁਝ ਵੀ ਕਹਿਣ, ਉਹ ਕਿਸੇ ਦੀ ਪਰਵਾਹ ਨਹੀਂ ਕਰਦੀ ਸੀ। ਇਸ ਤਰ੍ਹਾਂ ਦਾ ਵਿਚਾਰ ਕਰਕੇ ਉਹ ਇਸਤਰੀ ਆਪਣੇ ਪਤੀ ਦੇ ਨਾਲ ਜਲ ਕੇ ਮਰਦੀ ਸੀ। ਇਹ ਕੁਰੀਤੀ ਸੀ, ਪਰੰਤੂ ਉਸ ਵੇਲੇ ਬਹੁਤ ਮਹੱਤਵ ਮੰਨਿਆ ਜਾਂਦਾ ਸੀ। ਹੁਣ ਪੜ੍ਹੇ ਲਿਖੇ ਸਮਾਜ ਨੇ ਇਸ ਕੁਰੀਤੀ ਜਾਂ ਜ਼ੁਲਮ ਦਾ ਅੰਤ ਕਰ ਦਿੱਤਾ ਹੈ। ਭਗਤੀ ਵਿੱਚ ਦ੍ਰਿੜਤਾ ਉਤਪੰਨ ਕਰਨ ਦੇ ਲਈ ਇਹ ਉਦਾਹਰਣ ਸਟੀਕ ਹੈ ਕਿ ਭਗਤ ਨੂੰ ਵੀ ਇੰਜ ਆਸਥਾ ਪਰਮਾਤਮਾ ਪ੍ਰਾਪਤੀ ਦੇ ਲਈ ਬਣਾਉਣੀ ਚਾਹੀਦੀ ਹੈ। ਸੰਸਾਰ ਦੇ ਵਿਅਕਤੀਆਂ ਦੀ ਸੰਸਾਰਿਕ ਗੱਲਾਂ ਤੇ ਧਿਆਨ ਨਾ ਦੇ ਕੇ ਆਪਣੇ ਉਦੇਸ਼ ਦੀ ਸਫਲਤਾ ਦੇ ਲਈ ਦ੍ਰਿੜਤਾ ਨਾਲ ਭਗਤੀ ਕਰੇ, ਮਰਿਆਦਾ ਦਾ ਪਾਲਣ ਕਰੇ। ਹੇਠਾਂ ਦਿੱਤੀਆਂ ਬਾਣੀਆਂ ਵਿੱਚ ਇਹ ਸਮਝਾਇਆ ਹੈ ਕਿ ਭਗਤ ਸਤਪੁਰਸ਼ ਦੀ ਪ੍ਰਾਪਤੀ ਦੇ ਲਈ ਇੰਜ ਹੀ ਲਗਨ ਲਗਾਏ, ਸੰਸਾਰ ਦੇ ਨਾਤੇ ਸੰਪੱਤੀ ਨੂੰ ਭੁੱਲ ਜਾਏ ਅਤੇ ਕੇਵਲ ਪਰਮਾਤਮਾ ਵਿੱਚ ਧਿਆਨ ਲਗਾਏ। ਹੇ ਧਰਮਦਾਸ, ਇਸ ਹੀ ਪ੍ਰਕਾਰ ਭਗਤ ਦਾ ਵਿਚਾਰ ਹੋਣਾ ਚਾਹੀਦਾ ਹੈ। ਐਸੇ ਹੀ ਜੋ ਸਤਪੁਰਸ਼ ਲੌ ਲਾਵੇ, ਕੁਲ ਪਰਿਵਾਰ ਸਭ ਬਸਰਾਵੇ, ਨਾਰੀ ਸੂਤ ਮੋਹੇ ਨਾ ਆਨੇ, ਜਗਤ ਰੂ ਜੀਵਨ ਸਵਪਨ ਕਰ ਜਾਨੇ, ਜਗ ਮੇ ਜੀਵਨ ਥੋੜਾ ਪਾਈ, ਅੰਤ ਸਮੇਂ ਕੋਈ ਨਹੀਂ ਸਹਾਈ। ਬਹੁਤ ਪਿਆਰੀ ਨਾਰੀ ਜਗ ਮਾਹੀ, ਮਾਤ ਪਿਤਾ ਜਾ ਕੇ ਸਮ ਨਾਹੀ, ਤੇਹੀ ਕਾਰਨ ਨਰ ਸ਼ੀਸ਼ ਜੋ ਦੇਹੀ, ਅੰਤ ਸਮੇਂ ਸੋ ਨਹੀਂ ਸੰਗ ਦੇਹੀ। ਚਾਹੇ ਕੋਈ ਜਲੈ ਪਤੀ ਕੇ ਸੰਗਾ, ਫਿਰ ਦੋਨੋਂ ਬਣੇ ਕੀਟ ਪਤੰਗਾ, ਫਿਰ ਪਛੂ ਪੰਛੀ ਜਨਮ ਪਾਵੇ, ਬਿਨ ਸਤਿਗੁਰੂ ਦੁੱਖ ਕੌਣ ਮਿਟਾਵੇ। ਐਸੀ ਨਾਰੀ ਬਹੁਤੇਰੀ ਪਾਈ, ਪਤੀ ਮਰੇ ਤਬ ਰੂਤਨ ਮਚਾਈ, ਕਾਮ ਪੂਰਤੀ ਕੀ ਹਾਨੀ ਵਿਚਾਰੇ, ਦਿਨ ਤੇਰੇ ਐਸੇ ਪੁਕਾਰੇ, ਨਿਜ ਸਵਾਰਥ ਕੋ ਰੋਦਨ ਕਰਹੀ, ਤੁਰੰਤ ਹੀ ਖਸਮ ਦੂਸਰੋ ਕਰਹੀ, ਸੁਤ ਪਰਿਜਨ ਧਨ ਸਵਪਨ ਸੁਨੇਹੀ, ਸਤਨਾਮ ਗਹੁ ਨਿਜ ਮਤੇਹੀ, ਸਵ ਤਨ ਸਮ ਪ੍ਰਿਯੌਰ ਨਾ ਆਨਾ, ਸੋ ਪੀ ਸੰਗ ਨਹੀਂ ਚਲਤ ਨਿਦਾਨਾ, ਐਸਾ ਕੋਈ ਨਾ ਦਿਖ ਪਾਈ, ਅੰਤ ਸਮੇਂ ਮੇਂ ਹੋਏ ਸਹਾਈ, ਆਦੇ ਅੰਤ ਕਾ ਸਖਾਂ ਪੁਲਾਇਆ, ਝੂਠੇ ਜਗ ਨਾ ਤੋ ਮੈਂ ਫਿਰੇ ਉਮਾਇਆ, ਅੰਤ ਸਮੇਂ ਜਮ ਦੂਤ ਗਲਾ ਦਬਾਵੇ, ਤਾਂ ਸਮੇਂ ਕਹੋ ਕੌਣ ਛੁਡਾਵੇ, ਸਤਿਗੁਰੂ ਏਕ ਹੈ ਛੁਡਾਵਣ ਹਾਰਾ, ਨਿਸ਼ਚੈ ਕਰ ਮਾਨਹੂ ਕਹਾ ਹਮਾਰਾ, ਕਾਲ ਜੀਤ ਹੰਸ ਲੈ ਜਾਹੀ, ਅਵਿਚਲ ਦੇਸ਼ ਜਹਾ ਪੁਰਸ਼ ਰਹਾਹੀ, ਜਹਾ ਜਾਏ ਸੁਖ ਹੋਇਆ ਪਾਰਾ, ਬੌਰ ਨਾ ਆਵੇ ਇਸ ਸੰਸਾਰਾ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 140। ਐਸਾ ਦ੍ਰਿੜ ਮਤਾ ਕਰਹੀ, ਜੈਸੇ ਸੂਰਾ ਲੇਤ ਲੜਾਈ, ਟੁਕ ਟੁਕ ਹੋ ਮਰੈ ਰਣ ਕੇ ਮਾਹੀ, ਪੂਠਾ ਕਦਮ ਕਭੂ ਹਟਾਵੇ ਨਾਹੀ, ਜੈਸੇ ਸਤੀ ਪਤੀ ਸੰਗ ਜਰਹੀ, ਐਸਾ ਦ੍ਰਿੜ ਨਿਸ਼ਚੈ ਜੋ ਕਰਹੀ, ਸਾਹਿਬ ਮਿਲੇ ਜਗ ਕੀਰਤੀ ਹੋਈ, ਵਿਸ਼ਵਾਸ ਕਰ ਦੇਖੋ ਕੋਈ, ਹਮ ਹੈ ਰਾਹ ਬਤਾਵਨ ਹਾਰਾ, ਮਾਨੈ ਵਚਨ ਸਭ ਉਤਰੈ ਪਾਰਾ, ਛਲ ਕਪਟ ਹਮ ਨਹੀਂ ਕਰਾਹੀ, ਨਿਰਸਵਾਰਥ ਪਰਮਾਰਥ ਕਰੈ ਪਾਈ, ਜੀਵੇਕ ਜੋ ਸ਼ਰਨ ਪੁਰਸ਼ ਕੀ ਜਾਵੇ, ਪ੍ਰਚਾਰਕ ਕੋ ਕਣਾ ਪੁੰਨ ਪਾਵੇ, ਕੋਟਿ ਤੈਨੂੰ ਜੋ ਕਟਤ ਬਚਾਈ, ਇਤਾ ਧਰਮ ਮਿਲੇ ਪ੍ਰਚਾਰਕ ਤਾਹੀ, ਲਾਵੇ ਗੁਰੂ ਸ਼ਰਨ ਦੀਖਿਆ ਦਿਲਾਵੇ, ਆਪਾ ਨਾ ਥਾਪੈ ਸਭ ਕੁਛ ਗੁਰੂ ਕੋ ਬਤਾਵੇ, ਜੋ ਕੋਈ ਪ੍ਰਚਾਰਿਕ ਗੁਰੂ ਬਣੀ ਬੈਠੇ, ਪਰਮਾਤਮਾ ਰੂਠੈ ਕਾਲ ਕਾਨੇ ਠੈ, ਲਾਖ ਅਠਾਈਸੀ ਝੂਠੈ ਗੁਰੂ ਰੋਵੈਨ, ਪੜੇ ਨਰਕ ਮੇ ਨਾ ਸੁਖ ਸੋਵੈ, ਅਬ ਕਹੇ ਹੈ ਭੂਲ ਪਾਈ ਪਾਰੀ, ਹੇ ਸਤਿਗੁਰੂ ਸੁਧ ਲਾਵੋ ਹਮਾਰੀ, ਬੋਏ ਬਬੂਲ ਆਮ ਕਹਾ ਖਾਈ, ਕੋਟਿ ਜੀਵਨ ਕੋ ਨਰਕ ਪਠਾਈ, ਐਸੀ ਗਲਤੀ ਨਾ ਕਰਹੂ ਸੁਜਾਨਾ, ਸਤ ਵਚਨ ਮਾਨੋ ਪਰਮਾਨਾ। ਸ਼ਬਦ ਅਰਥ, ਉਪਰੋਕਤ ਬਾਣੀਆਂ ਦਾ ਭਾਵ ਅਰਥ ਹੈ ਕਿ ਜਦ ਲੜਕਾ ਯੁਵਾ ਹੁੰਦਾ ਹੈ ਤਾਂ ਉਸ ਦਾ ਵਿਆਹ ਹੋ ਜਾਂਦਾ ਹੈ, ਵਿਆਹ ਤੋਂ ਬਾਅਦ ਮਾਤਾ ਪਿਤਾ ਤੋਂ ਵੀ ਅਧਿਕ ਲਗਾਓ ਪਤਨੀ ਵਿੱਚ ਹੋ ਜਾਂਦਾ ਹੈ, फिर बच्चा तो ममता हो जाती है। जेकर पति की मृत्यु हो जाती है ता पत्नी नाल नहीं जाती। कुछ समय पछतावा यानी तेरवी क्रिया दे पिछो छोटे वड्डे पति दे पाई दे नाल सगाई व्याह कर लेंदी है। पति नू पूर्ण रूप विच भुल जांदी है। जे कोई अपने पति दे नाल जल मरदी है ता अगले जन्म विच पशु पंछी जूनी विच दोनों पटक रहे होणगे। जिस पत्नी दे लई पुरुष अपनी गर्दन तक कटवा लेंदा है। जेकर कोई किसी दी पत्नी नू बुरी नज़र नाल देखदा है, मना करन उत्ते भी नहीं मनदा है ता पति अपनी पत्नी लई लड़ मरदा है। फिर वो पत्नी पति दी मृत्यु दे उपरंत होर पुरुष नाल मिल जांदी है। ए भले ही समय दी जरूरत है परंतु भगत दे लई ठोस सिख्या है। इस ही प्रकार किसी व्यक्ति दी पत्नी दी मृत्यु हो जांदी है ता वो कुछ समय उपरंत दूसरी पत्नी ले आउंदा है। पत्नी अपने पति दे लई अपना घर भाई भैण माता पिता त्याग के चली आउंदी है, परंतु पत्नी दी मृत्यु दे उपरंत स्वार्थ दे कारण रोंदा है। परंतु जद होर व्यक्ति व्याह दे लई कहंदे हन ता सब भुल के तैयार हो जांदा है। भाव अर्थ है कि सब स्वार्थ दा नाता है। इस लई सत भगती करके उस सतलोक विच चलो जिथे जरा यानी विरध अवस्था ते मरण यानी मृत्यु नहीं है। अगे चेतावनी दिती है कि हे भगत, शरीर दे समान इंसान नू कुछ भी प्यारा नहीं हुंदा। अपने शरीर की रक्षा लई लखा रुपए इलाज ट्रीटमेंट विच खर्च कर दिंदा है। ए विचार करके कि जेकर जीवन बचिया ता मेहनत मजदूरी करके रुपए ता फिर बना लऊंगा। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 141। जेकर रुपए नहीं हुंदे ता संपत्ति नू भी विचार करके वेच दिंदा है अते अपना शरीर बचाउंदा है। परमेश्वर कबीर जी ने समझाया कि हे धर्मदास, सव तनु संप्रिय और ना आना सो भी संग ना चलत निदाना। अपने शरीर दे समान होर कुछ वस्तु प्यारी नहीं है। ओ शरीर भी आप दे नाल नहीं जाएगा। फिर होर केहड़ी वस्तु नू तू अपना मन के फुल्या अते भगवान भुले फिर रहे हो। सर्व संपत्ति ते परिवार जन एक सुपने जेहा नाल हन। कबीर परमेश्वर जी ने कहा है कि मेरी अपनी राय है कि पूर्ण संत तो सतनाम यानी सत साधना मंत्र लेके अपने जीव दा कल्याण कराओ अते जद तक आप सुपने यानी संसार विच हो उदो तक सुपने देखदे होए पूर्ण संत दी शरण विच जाके सच्चा नाम प्राप्त करके अपना मोक्ष कराओ। सारे प्राणी जीवन रूपी रेल गड्डी यानी ट्रेन विच सफर कर रहे हन। जिस डब्बे यानी कंपार्टमेंट विच बैठे हो वो आपदा नगर है। जिस जिस दी यात्रा पूरी हो जाएगी वो अपने अपने स्टेशन उत्ते उतरदे जाणगे। ए दशा इस संसार दी है। जिवे यात्रियां नू पता हुंदा है कि असी कुछ देर दे साथी हाँ। सभ्यक व्यक्ति उस सफर विच प्यार नाल रहिंदे हन, एक दूसरे दा सहयोग करदे हन। इस ही प्रकार अपने सुपने वाले मानव जीवन दे समय नू बतीत करना है। सपना टुटेगा यानी शरीर छुट्टेगा ता पता चलेगा कि ये की सी। ओ परिवार ते संपत्ति किथे है जिसनू संग्रह करन विच अनमोल जीवन नष्ट कर दिता। संसार दे अंदर परमात्मा दे इलावा अजिहा कोई नहीं है। जो मृत्यु दे समय विच यम दूत कंठ नू बंद करनगे उस समय आप दी सहायता करन। परमेश्वर उसे दी मदद करदा है जिसने पूर्ण संत तो दीख्या लै रखी होवेगी। परमेश्वर उस सतगुरु दे रूप विच उपदेशी दी सहायता करदा है। इस लई सतगुरु जी दी शरण विच आउन तो बाद ज्ञानवान साधक परमेश्वर विच अजेही लगन लगाउन जिवे एक मिर्ग, दो पतंग, तीन सती, चार शूरवीर लगाउंदे हन। अपने उद्देश तो पिछो नहीं हटदे। पुराणा विच ते श्रीमद भगवत गीता अध्याय 2:38 विच कहा है कि अर्जुन जेकर सैनिक युद्ध विच मारिया जाता है ता स्वर्ग विच सुख प्राप्त करदा है। भगत भगती मार्ग विच संघर्ष करदे होए भगती करके शरीर त्याग जांदा है ता सतलोक सुख सागर विच सदा दे लई सुखी हो जाता है। जन्म मरण दा संकट सदा दे लई समाप्त हो जाता है। जिवे साडा जन्म पृथ्वी उत्ते होया, सानू कोई ज्ञान नहीं सी कि साडा व्याह संयोग किस नाल होवेगा। ए वी ज्ञान नहीं सी कि साडे घर बेटा जन्म लेगा जा बेटी। ए सब पूर्व जन्म दे संस्कार वश हुंदा चला गया। आपस विच किन्ना प्यार अते अपनापन बन गया। सदा नाल रहन दी इच्छा रहिंदी है। कोई ना मरे ए कामना करदे रहिंदे हन। इस काल ब्रह्म दे लोक विच सदा नहीं रहेगा। एक एक करके पहले पीछे सब मरदे जानगे। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राहदा पन्ना नंबर 142। सारे जीवन विच जो संपत्ति इकट्ठी कीती सी ओ इत्थे रह जाएगी, जीव खाली हाथ जाएगा, परंतु जो पूर्ण संत तो सच्चे नाम दी दीख्या लेके साधना करेगा ओ सतलोक चला जाएगा। उत्थे इस तरह ही जन्म होएगा जिवे पृथ्वी उत्ते हुंदा है, उस ही प्रकार परिवार बनदा चलिया जाएगा। उत्थे कोई कर्म नहीं करना पैंदा, सारे खाद पदार्थ भरपूर मात्रा विच सतलोक विच हन। सदाबहार पेड़ पौधे फुलवाड़ी मेवा काजू किशमिश मुनक्का दा खादे दुध दे समुंदर खीर समुंदर हन। सतलोक विच विरद अवस्था नहीं है, मृत्यु भी नहीं है, इसनू अक्षय मोक्ष कहंदे हन, पूर्ण मुक्ति कहंदे हन, जो गीता अध्याय 18 सलोक 62 ते अध्याय 15 सलोक 4 विच कहा है, ते जिस सिद्धि मोक्ष शक्ति नू निष्क्रमय सिद्धि कहा जांदा है, जिस दा वर्णन गीता अध्याय 3 सलोक 4 अध्याय 18 सलोक 49 तो 62 विच है। इस काल ब्रह्म यानी ज्योति निरंजन दे 21 ब्रह्मंडा दे खेतर विच सर्व प्राणी कर्म करके आहार प्राप्ति करदे हन। सतलोक विच अजिहा नहीं है, उत्थे बिना कर्म कीते सारे सुख पदार्थ प्राप्त हुंदे हन। जिवे बाग विच फला नाल लदपद रुख ते बेल हुंदे हन, फल तोड़ो अते खाओ, सारे प्रकार दे अनाज भी ऐसे ही उग्या रहिंदा है, सदा बहार हन, जो इच्छा है बनाओ अते खाओ, इत्थे खाना बनाउणा पैंदा है। भोजन आले विच रखो, जो खाना चाहुंदे हो अपने आप तैयार हो जाता है, ए सब परमेश्वर दी शक्ति तो हुंदा है। उस सतलोक यानी शाश्वत स्थान नू प्राप्त करन दे लई आप जीनू सती ते सूरमा दी तरह कुर्बान होना पवेगा, भाव अर्थ है कि अपने उद्देश यानी पूर्ण मोक्ष प्राप्ति दे लक्ष्य नू प्राप्त करन दे लई संसार दे सर्व लोभ लाभ त्यागने पैण ता विचारन दी जरूरत नहीं है, तुरंत छड्ड अते अपने सिमरन ध्यान विच मगन रहो। जेकर सतगुरु दी शरण ग्रहण नहीं कीती ता जिस समय अंत समय आएगा उदो भगतिहीन प्राणी दे कंठ नू यमदूत बंद करदे हन। ओहना यमदूता तो परिवार दा कोई व्यक्ति नहीं छुटवा सकदा, केवल सतगुरु जी उस विपत्ति दे समय सहायता करदे हन। इस लई परमेश्वर कबीर जी ने कहा है कि अंत समय यमदूत गला दबावे ता समय कहो कौन छुड़ावे, सतगुरु एक छुड़ावन हारा, निश्चय कर मानो कहा हमारा, शब्द अर्थ उपर कर देता है। जेकर कोई भगत समझ के दीक्षित हो के होर पोले पाले जीवानु ज्ञान चर्चा करके सत ज्ञान प्रचार द्वारा सतगुरु शरण विच लिया के दीख्या दिलाउंदा है ता उसनु एक जीव नु सत भगती मार्ग दस के गुरु तो दीख्या दिवाउंदा इन्ना पुन हुंदा है जिन्ना 1 करोड़ गवां नु कट्टण तो कसाई तो बचाउंदा मिलदा है। एक मानव दा जीवन इन्ना बहुमुला ते इन्ने पुन्ना नु प्राप्त हुंदा है। जेकर कोई मूर्ख प्रचारक माण वड्याई दे वश हो के खुद दिख्या दिंदा है खुद गुरु बन बैठदा है ता ओ महा अपराधी हुंदा है, उस तो परमेश्वर रुष्ट हो जादा है ते काल उसनू कन फड़ के कसीट के लै जादा है, जिवे खटिक यानी कसाई बकरे बकरी लै जादा है। कबीर सागर दे अध्याय अंबू सागर पन्ना नंबर 48 उत्ते प्रमाण हन। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राहदा पन्ना नंबर 143। तब देख्या दूतन कहन जाई 84 तहा कुंड बनाई, कुंड कुंड बैठे यमदूता देव जीवन कहन कष्ट बहुता, तहा जाय हम ठाड यानी खड़े रहावा देखत जीव बिनय बहुत लावा, झूठे कड़ेहार यानी नकली सतगुरु दी दशा, पड़े मार जीव करे बहु शौरा बांध बांध कुंडन में बोरा, लाख 28 पड़े कड़ेहारा बहुत कष्ट तहा करत पुकारा, हम पूले सवारत संगी अब हमरे नाही अरदंगी, हम तो जर्त है अग्नि मंजारा अंग अंग सब जर्त हमारा, कौन पुरुष अब राखे पाई करत गुहार चक्षु टल जाई। ज्ञानी यानी कबीर जी बचन करुणा देख दया दिल आवा अरे दूत त्रास पाश दिखावा, ए बाणी बनावटी है वास्तविक बाणी नीचे है, दुर्दशा देख दया दिल आवा अरे दूत तुम जीवन प्रमावा, जीव तो अचेत अज्ञाना वाको काल जाल तुम बंदाना, 84 दूतन कह बांदा शब्द डोर 14 ही अमसांदा, तब हम सबहन कहे मारा तुम हो जालिम बटपारा, हमरे पगतन को तुम प्रमावा पल पल सुरती जीवन डिगावा, गह चोटे दूत कसी आए यमरू दूत विनय तब लाए, दूत यानी जो नकली गुरु बने सन। बचन, चूक हमारी क्षमा कर दी जय, मन मान्यता साग्या की जय। हम तो तनी यानी काल कहियो जस कीना, सो बचन मान हम लीना। अब नहीं जीव तुम्हारा प्रमावे, हम नहीं कभू गुरु कहावे। ज्ञानी यानी कबीर जी बचन, सुन ज्ञानी बहुते हंसाई, दूतन दुष्ट बंद ना छोड़ो जाई। पल एक जीवन सुख दीना, तब संसार गमन हम कीना। पाव अर्थ, कबीर परमेश्वर जी ने दस्या के जो झूठे सतगुरु बन के माण वड्याई दे वश हो के काल प्रेरणा नाल पोले जीवा नू प्रमाया करदे सन, ओहना नू वी दंड मिलदा है। ओहना नू वी नरक विच पा के यातनावान दितिया जांदिया हन। ओहना दे शिश वी उसे नरक विच डिगदे हन। जदों मैं उस नरक दे कोल गया जिस विच ओ मान वड्याई दे भुखे नकली कड़ेहार संसार तो कादने वाले यानी सतगुरु बन के महिमा बनाए हुए सन, लखा जीवा नू शिश बना के नरक विच अपने नाल लै गए। फिर परमेश्वर दे विधान अनुसार ओ भी अपराधी होण दे कारण नरक विच पए सन। उस नरक खेतर विच कुंड बने हन, हरेक कुंड विच जीव पए हन अते यमदूत सता रहे हन। ओ 88 लख नकली सतगुरुआ ने मैनू देख के अर्जी लगाई कि सानू बचा लो प्रभु। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 144। कारण ए सी कि जो यमदूत उहना नू नरक विच मार पीट कर रहे सन, ओ सब परमेश्वर कबीर जी दी शक्ति दे सामने कंबण लगे। इस कारण नाल उहना नकली सतगुरुआ नू लगा कि ये कोई परम शक्ति वाले देव हन। परमेश्वर कबीर जी ने कहा कि तुसी भोले जीवा नू परमित कीता, अपने आप नू पूरन सतगुरु सिद्ध कीता। तैनू पता भी सी कि तेरे कोल नाम दीख्या दा अधिकार नहीं, तैनू पूरन मोक्ष दा ज्ञान नहीं। अपने स्वार्थ वश लखा मनुखा दे अनमोल जीवन दा नाश कर दिता, ओ काल जाल विच फसे रह गए। फिर मैं उहना दूता यानी काल दे बनाए कड़ेहारे नू ते होर यमदूता नू मारिया, चोटी फड़ के कसीटिया। फिर नकली सतगुरुआ ने कहा कि असी ता अपने तनी यानी मालिक काल ब्रह्म दी आज्ञा दा पालन कीता है, हुण आप जिवे कहोगे असी उवे करांगे। मैं कहा कि हुण तैनू छड्या नहीं जाएगा। जो जीव उहना नकलियान गुरुआ दे शिष बन के जीवन नष्ट कर गए सन, ओ भी उत्थे उहना दे नाल नरक विच पए सन। जद तक मैं यानी कबीर परमेश्वर जी उत्थे रहा, उहना जीवा नू नरक दा कष्ट नहीं हो रहा सी। इस प्रकार उहना नू कुछ समय दा सुख दे के उत्थे तो चल के संसार विच आया। मेरे आउण दे पिछो ओ नकली गुरुआ अते उहना दे पोदू शिशा नू फिर तो नरक दिया यातनावा शुरू हो गईया। इस लई पूर्वकत बाणी विच कहा है कि जेकर कोई प्रचारक खुद गुरु बन बैठा ता परमेश्वर रुष्ट हो जाएगा अते काल कन्न ऐठेगा अर्थात कष्ट देवेगा। इस लई हे सज्जन पुरश, कदी अजिही गलती ना करना, मेरे वचन नू प्रमाणित मनना। भगत दा सुभाव कैसा होवे। अनुराग सागर दे पन्ना नंबर 6 तो बाणी नंबर 7-17। तरमदास वचन, मृतक भाव प्रभु कहो बुझाई, जाते मन की तपने नसाई। केहे विधि मृतक हो यह जीवन, कहो विलोय नाथ अमृतन। कबीर बचन मृतक दे दृष्टांत यानी उदाहरण, तरमदास यह कठिन कहानी, गुरुगम ते कोई बिरले जानी। परंगी दा दृष्टांत यानी उदाहरण, मर्तक होय के खो जहे संता, शब्द विचारे गहे मगुअंता। जैसे परग कीट के पासा, कीट गहो प्रिंग शब्द की आशा। शब्द कात कर ते ही महे डरे, प्रिंग शब्द कीट जो तारे। तब लैगो प्रिंग निज गेहा, स्वाति देह कीनो समदेहा। प्रिंग शब्द कीट जो माना, वरण फेर आपन कर जाना। बिरला कीट जो होए सुखदाई, प्रथम आवाज गहे चितलाई। कोई दूजे कोई तीजे माने, तन मन रहित शब्द हित जाने। प्रिंग शब्द कीट गहई, तो पुनी कीट आसरे रहाई। एक दिन कीट गहेसी प्रिंग पाशा, वरण बदले पूर्वे आशा।